ਬਾਬੇ ਨਾਨਕ ਦੇ ਬੋਲ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 152 ਪੇਜ 152 ਅਤੇ ਗੌੜੀ ਮਹੱਲੇ ਪਹਿਲੇ ਦੇ ਅਸੀਂ ਆ ਸ਼ਬਦ ਪਿਛਲੀ ਸ਼ਬਦ 34 'ਚ ਚੱਲਦਾ ਰੱਖਿਆ ਸੀ। ਅੱਜ ਇਹਦਾ ਪੂਰਾ ਗਿਆਨ ਲਾਂਗੇ ਔਰ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹਾਂਗੇ ਆਪਣੀ ਮੱਤ ਪਿੱਛੇ ਰੱਖ ਕੇ। ਤੋ ਸ਼ਬਦ ਹੈ ਦੇਹੀ ਮਾਟੀ 'ਚ ਸ਼ੁਰੂ ਕੀਤਾ ਹੈ ਬੋਲੇ ਪਾਉਣ। ਇਹਦੇ 'ਚ ਉਹ ਭੇਦ ਬਾਬਾ ਨਾਨਕ ਦੱਸੇਗਾ ਵੀ ਜਿਹੜੇ ਸਾਡੇ ਸਿੱਖੀ ਦੇ ਉੱਤੇ ਅਟੈਕ ਹੋ ਰਹੇ ਨੇ ਅੱਜ ਕੱਲ੍ਹ ਕਮਿਊਨਿਸਟ ਮਾਈਂਡਡ ਟੀਕਿਆਂ ਦੇ, ਜਿਹੜੇ ਕਹਿੰਦੇ ਜੀ ਅੱਗਾ ਉੱਗਾ ਹੈ ਨਹੀਂ ਕੋਈ ਜੰਮ ਨਹੀਂ, ਇਹ ਤਾਂ ਐਵੇਂ ਡਰਾਵੇ ਦਿੱਤੇ ਹੈ ਵੀ ਬੰਦਾ ਮਾੜਾ ਕੰਮ ਨਾ ਕਰੇ, ਅੱਗਾ ਕੋਈ ਨਹੀਂ ਹੈ, ਨਾ ਉਹ ਅੱਗੇ ਨੂੰ ਮੰਨਦੇ, ਨਾ ਜਮਾਂ ਨੂੰ ਮੰਨਦੇ, ਨਾ ਨਾਮ ਜਪਣ ਨੂੰ ਮੰਨਦੇ। ਉਹ ਕਹਿੰਦੇ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ ਹੈ। ਅਸੀਂ ਉਹਨਾਂ ਦਾ ਜਵਾਬ ਟੇਪਾਂ ਰਾਹੀਂ ਦੇ ਰਹੇ ਹਾਂ, ਬਾਕੀ ਉਹਨਾਂ ਦਾ ਕੰਮ ਬੜਾ ਸ਼ਲਾਘਾਯੋਗ ਹੈ ਵੀ 300 ਸਾਲ ਸਿੱਖੀ ਦੀਆਂ ਕਹਾਣੀ ਦੀਆਂ ਕਹਾਣੀਆਂ ਪਾ ਪਾ ਸੂਰਜ ਪ੍ਰਕਾਸ਼ ਆ ਗੁਰੂ ਕਲਗੀਧਰ ਚਮਤਕਾਰ ਔਰ ਜਿੰਨੇ ਵੀ ਸਾਡੇ ਜਨਮ ਸਾਖੀਆਂ ਸਾਡੀਆਂ ਗੁੱਡੀਆਂ ਪਵਾਈਆਂ, ਕਿਸੇ ਨੂੰ ਬਾਣੀ ਵੱਲ ਨਹੀਂ ਆਉਣ ਦਿੰਦੇ ਝੂਠੀਆਂ ਕਹਾਣੀਆਂ ਲਈ, ਸਾਰੀ ਸਿੱਖੀ ਜ਼ਿਆਦਾ ਲੱਗੀ। ਇਸ ਕਰਕੇ ਉਹਨਾਂ ਨਾਲ ਉਸ ਚੀਜ਼ ਤੋਂ ਬਚਾ ਕੇ ਪਹਿਲੀ ਵਾਰੀ ਬਾਣੀ ਦੀ ਖੋਜ ਕਰਕੇ ਸਿੱਖ ਨੂੰ ਇਹ ਰਾਹ ਦੱਸਿਆ ਭਾਈ ਆਪਣੀ ਬਾਣੀ ਦੇਖੋ ਕਹਾਣੀਆਂ ਝੂਠੀਆਂ ਸਾਰੀਆਂ। ਇਸ ਕਰਕੇ ਅਸੀਂ ਉਹਨਾਂ ਨੇ ਵੀ ਜਦੋਂ ਉਹਨਾਂ ਦੇ ਕਰਮਾਂ 'ਚ ਨਾਮ ਹੈ ਨਹੀਂ ਨਾ ਉਹਨਾਂ ਨੂੰ ਪਤਾ, ਅਤੇ ਉਹ ਇਸ ਚੀਜ਼ ਤੋਂ ਜਿੱਥੇ ਜਿੱਥੇ ਨਾਮ ਜਪਣਾ ਆਉਂਦਾ ਉਹ ਤਿਲਕ ਜਾਂਦੇ ਉੱਥੋਂ। ਬਾਕੀ ਕੰਮ ਸ਼ਲਾਘਾ ਯੋਗ ਹੈ, ਸਾਨੂੰ ਹੁਕਮ ਹੈ ਬਾਬੇ ਨਾਨਕ ਦਾ, ਸਾਂਝ ਕਰੀਜੇ ਗੁਣਾਂ ਕੇਰੀ ਛਾੜ ਅਵਗਣ ਚੱਲੀਏ। ਸਾਡਾ ਰਾਸਤਾ ਬਾਬਾ ਨੇ, ਬਾਬਾ ਜੀ ਨੇ ਜੋ ਤੋਰਿਆ ਹੈ ਕਿ ਹਰ ਇੱਕ ਸੁਸਾਇਟੀ 'ਚ ਜਾਓ, ਹਰ ਇੱਕ ਨੂੰ ਮਿਲਿਓ, ਉਹਦੇ ਗੁਣਾਂ ਦੀ ਗ੍ਰਹਿਣ ਉਹਨੂੰ ਗੁਣ ਉਹਦੇ ਲੈ ਲਓ, ਔਗਣ ਨਹੀਂ ਚਿਤਾਰਨੇ ਕਿਸੇ ਦੀ। ਇਸੇ ਕਰਕੇ ਅਸੀਂ ਜਿਹੜੀ ਲੀਕ ਵੱਡੀ ਪਾਈ ਇਹਨਾਂ ਪ੍ਰੋਫੈਸਰਾਂ ਨਾਲ ਵੀ ਸਾਡਾ ਅਸੀਂ ਕੋਈ ਅੱਗਾ ਨਹੀਂ, ਸਾਰਾ ਕੁਛ ਨਹੀਂ, ਅਸੀਂ ਉਹਨੂੰ ਗਲਤ ਨਹੀਂ ਕਰ ਰਹੇ, ਅਸੀਂ ਉਹਦੇ ਲਾਗੇ ਇੱਕ ਹੋਰ ਗਿਆਨ ਨਾਲ ਵੱਡੀ ਲੀਕ ਕੱਢੀ ਜਾਂਦੇ ਤਾਂ ਕਿ ਉਹ ਛੋਟੀ ਹੋ ਜਾਵੇ। ਇਸ ਕਰਕੇ ਐਸਾ ਗਿਆਨ ਹੈ ਜਿਹੜਾ ਉਹਨਾਂ ਨੇ ਬੜੀ ਮਿਹਨਤ ਕੀਤੀ, ਸਾਰੀਆਂ ਉਮਰਾਂ ਲਾ ਦਿੱਤੀਆਂ, ਪਰ ਉਹ ਕਹਿੰਦੇ ਹੁੰਦੇ ਜੀ ਇਹ ਅੱਗਾ ਹੈ ਨਹੀਂ। ਹੁਣ ਬਾਬਾ ਦੱਸੇਗਾ ਵੀ ਬੰਦਾ ਜਾਣੀ ਮਾਰਨਾ, ਅਸੀਂ ਪਿਛਲੀ ਟੇਪ 'ਚ ਦੱਸਿਆ ਸੀ ਵੀ ਅੰਦਰਲੀ ਸੂਖਸ਼ਮ ਕਾਇਆ ਨਾਲ ਜਾਂਦੀ ਹੈ, ਬਾਹਰਲੀ ਕਾਇਆ ਸੀੜੀਆਂ 'ਤੇ ਸਾੜ ਦਿੱਤੀ ਜਾਂਦੀ ਹੈ। ਸਪਿਰਚੁਅਲ ਕਾਇਆ ਉਹਦੀ 'ਚ ਮਨ, ਮਨ ਦੀਆਂ ਕਰਤੂਤਾਂ ਔਰ ਉਹ ਗਾਂ ਫਿਰ ਆਤਮਾ ਕੈਦ ਆਉਣਾ ਸੀ। ਇਸ ਆਤਮਾ ਨੂੰ ਜੀਂਦੇ ਜੀ ਲਿਬਰੇਟ ਕਰਨਾ ਹੀ ਸਾਡੇ ਮੁਕਤੀ ਹਾਸਲ ਕਰਨਾ ਕਿਹਾ ਰਿਸ਼ੀ ਮੁਨੀਆਂ ਦੀ ਜ਼ੁਬਾਨ 'ਚ ਔਰ ਸਾਡੇ 'ਚ ਔਰ ਮੁਸਲਮਾਨਾਂ 'ਚ ਇਹਨੂੰ ਨਿਜਾਤ ਹਾਸਲ ਕਰਨਾ ਕਿਹਾ ਹੈ। ਔਰ ਜਿਹੜੇ ਰਿਚੀਅਨ ਜਾਂ ਦੂਸਰੇ ਹੈ ਉਹ ਕਹਿੰਦੇ ਹੈ ਵੀ ਸਾਲਵੇਸ਼ਨ ਮਿਲਣੀ ਗੱਲ ਇੱਕੋ ਹੀ ਹੈ, ਲੇਕਿਨ ਜਿਹੜਾ ਗਿਆਨ ਆ ਅਸਲ ਉਹ ਸਾਡੇ ਇਹਨਾਂ ਸ਼ਬਦਾਂ 'ਚ ਹੈ ਜਿਹੜੇ ਲੇਟੈਸਟ ਗ੍ਰੇਟੈਸਟ ਐਂਡ ਕੰਪਲੀਟ ਬ੍ਰਹਮ ਗਿਆਨ ਹੈ ਜਿਹਨਾਂ 'ਚ। ਤੋ ਬਾਬਾ ਜੀ ਹੁਣ ਇਸ ਵੇਲੇ ਦੱਸਣਗੇ ਵੀ ਦੇਹੀ ਅਤੇ ਮਾਟੀ ਹੈ ਅਤੇ ਮਿੱਟੀ ਹੈ, ਪੰਜਾਂ ਤੱਤਾਂ ਦੀ ਬਣੀ ਸੀ, ਇਹਦੇ 'ਚ ਬੋਲਦਾ ਕੌਣ ਹੈ, ਉਹ ਮੈਟਰ ਨਹੀਂ ਹੈ। ਇਸ ਕਰਕੇ 5 ਤਾਂ ਦਾ ਅਸੀਂ ਨਾਲ ਨਾਲ ਦੱਸੀ ਜਾਵਾਂਗੇ। ਇੱਥੇ ਅਸੀਂ ਸ਼ਬਦ ਸ਼ੁਰੂ ਕਰਕੇ ਔਰ ਅਸੀਂ ਤੀਰਥ ਦੇ ਉੱਤੇ ਲਿਆਵਾਂਗੇ, ਥੱਲੇ ਦਰਸ਼ਨ ਕਰੋ। ਜਿਹੜਾ ਅਸੀਂ ਤਕਲੇ 'ਤੇ ਮੋਢਾ ਚਾੜਿਆ ਅਤੇ ਤੰਦ ਖਿੱਚਣ ਡਏ ਹਾਂ ਉਹ ਹੈ ਤੀਰਥਾਂ ਦਾ, ਜਿੰਨੇ ਮਨਾ ਹੈ ਉਨੇ ਹੀ ਸਿੱਖੀ 'ਚ ਜ਼ਿਆਦਾ ਤੋਂ ਜ਼ਿਆਦਾ ਗੁਰਦੁਆਰਿਆਂ ਦੇ ਨਾਲ ਤਲਾਅ ਬਣਾ ਕੇ ਔਰ ਸੰਗਤਾਂ ਦੀ ਭੇਟਾ ਲੈਣ ਲਈ ਬਿਜ਼ਨਸ ਐਸੀ ਤੁਰੀ ਹੈ, ਦੁਨੀਆਂ ਨੂੰ ਪਤਾ ਨਹੀਂ ਵੀ ਇਹ ਕਿੰਨਾ ਮਨਾ ਹੈ ਬਾਣੀ ਦੇ ਹਿਸਾਬ ਨਾਲ ਇਹਨਾਂ ਤਲਾਵਾਂ 'ਚ ਨਹਾਉਣਾ। ਤੋ ਜੈ ਕਾਰਣੇ ਤੱਟ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਤੂੰ ਦੌੜਾ ਫਿਰਦਾ ਤਲਾਵਾਂ 'ਤੇ ਸਾਰਾ ਬਾਹਰ ਜਾਂਦਾ, ਤੇਰੇ ਅੰਦਰ ਹੀ ਇਸ ਜਿਸਮ ਦੇ ਰਤਨ ਹੈ। ਤੋ ਇਸ ਪੰਡ ਇਸ ਲਾਈਨ 'ਤੇ ਲਿਆ ਕੇ ਅਸੀਂ ਫਿਰ ਅਗਲਾ ਸ਼ਬਦ ਲਾਂਗੇ। ਆਓ ਪਹਿਲਾਂ ਜਿੱਥੋਂ ਪਿੱਛੇ ਛੱਡਿਆ ਸੀ ਸ਼ਬਦ, ਇੱਥੋਂ ਗਿਆਨ ਲੈਣਾ ਸ਼ੁਰੂ ਕਰੀਏ। ਦੇਹੀ
ਬੋਲੇ ਪਾਉਣ ਦੇਹੀ ਮਾਟੀ, ਬੋਲੇ ਪਾਉਣ ਦੇਹੀ ਮਾਟੀ, ਬੋਲੇ
ਸ਼ਬਦ ਸ਼ੁਰੂ ਕਰਦਾ ਪਾਉਣਾ ਪਾਣੀ ਅਗਨੀ ਕਾ ਮੇਲ। ਸਰੀਰ ਸਾਡਾ ਜਿਹੜਾ ਮੈਟਰ ਦਾ ਹੈ, ਜਿਹੜੀ ਸਾਡੀ ਬੋਡੀ ਬਣੀ ਹੈ, ਕਾਹਦੀ ਬਣੀ ਹੈ? ਇੱਥੇ ਤਿੰਨ ਤੱਤ ਦੱਸੇ ਹੋਏ, ਹਵਾ, ਪਾਣੀ ਅਤੇ ਅੱਗ। ਅਗਨੀ ਨੂੰ ਅੱਗ ਨਹੀਂ ਸਮਝਣਾ, ਅਗਨੀ ਨਹੀਂ, ਸਿੱਧੇ ਜੇ ਅੱਜ ਕੱਲ੍ਹ ਲੇਟੈਸਟ ਮਹਿਨੇ ਹੈ ਆ, ਕੈਲੋਰੀਜ਼ ਘੱਟ ਵਿੱਚ ਘੱਟ ਜਾਣ ਨਾ ਬੰਦੇ 'ਚੋਂ ਕੈਲੋਰੀਜ਼, ਆਹ ਖੁਰਾਕ ਖਾਓ ਜੇ 'ਚ ਇੰਨੀਆਂ ਕੈਲੋਰੀਜ਼ ਆ, ਇੰਨੀਆਂ ਜ਼ਿਆਦਾ ਖਾ ਲਓਗੇ ਮੋਟੇ ਹੋ ਜਾਏ ਸਾਰਾ। ਕੈਲੋਰੀਜ਼ ਮੈਨੇ ਐਨਰਜੀ, ਅੱਗ ਮੈਨੇ ਐਨਰਜੀ। ਜੇ ਬੰਦੇ 'ਚ ਐਨਰਜੀ ਖਤਮ ਹੋ ਜਾਏ ਬੰਦਾ ਖਤਮ ਹੋ ਜਾਂਦਾ। ਇਸ ਕਰਕੇ ਅਗਨੀ ਨੂੰ ਅੱਗ ਨਹੀਂ ਸਮਝਣਾ, ਐਨਰਜੀ ਸਮਝਣਾ। ਪਾਉਣੇ ਹਵਾ ਪਾਣੀ ਤੁਸੀਂ ਜਾਣਦੇ ਹੋ, ਇਹ ਤਿੰਨ ਲਿਖ ਸਕੇ ਹੈ ਕਿਉਂਕਿ ਗੀਤ ਹੈ। ਬਾਕੀ ਦੋ ਅਗਲੀਆਂ ਲਾਈਨਾਂ 'ਚ ਦੱਸਣੇ, ਉਹ ਹੈ ਧਰਤੀ ਅਤੇ ਆਕਾਸ਼। ਧਰਤੀ ਜਿਹੜੀ ਆ ਮਿੱਟੀ ਹੈ ਸਾਰੀ, ਔਰ ਪੌਣ ਹਵਾ, ਇਹਨਾਂ 'ਚ ਕੋਈ ਤੱਤ ਵੀ ਗਾਇਬ ਹੋ ਜਾਵੇ ਬੰਦਾ ਜੀਂਦਾ ਨਹੀਂ ਰਹਿਣਾ। ਆਕਾਸ਼ ਬੜੀ ਚੀਜ਼ ਹੈ, ਧਰਤੀ ਆਕਾਸ਼ ਹੈ। ਸਾਰੀ ਧਰਤੀ ਦੇ ਆਲੇ ਦੁਆਲੇ ਜਿਹੜਾ ਖੁੱਲ੍ਹਾ, ਜਿਹਦੇ 'ਚ ਇੰਟਰਨੈਟ ਚੱਲਦਾ ਅੱਜ ਕੱਲ੍ਹ ਸਾਰਾ ਖੁੱਲ੍ਹਾ, ਉਹਨੂੰ ਸਾਇੰਸ ਨਾਲ ਈਥਰ ਕਿਹਾ। ਈਥਰ ਦੇ ਵਿੱਚ ਹੀ ਅਸੀਂ ਇਹ ਸਾਰਾ ਇੰਟਰਨੈਟ ਦੀਆਂ ਸਾਰਾ ਕੁਛ, ਉਹ ਵੀ ਇੱਕ ਤੱਤ ਹੈ। ਇਸ ਕਰਕੇ ਪੰਜਾਂ ਤੱਤਾਂ ਦਾ ਇਨਸਾਨ ਬਣਿਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਪੰਜ ਤੱਤ ਕਰ ਸਭ ਸਿਰ ਸਾਜੀ, ਕੋਈ ਛੇਵਾਂ ਕਰਕੇ ਤਾਂ ਦਿਖਾ ਲੇ। ਹੁਣ ਬਾਣੀ ਨੇ ਛੇਵਾਂ ਵੀ ਲੱਭ ਲਿਆ ਹੈ ਵੀ ਛੇਵਾਂ ਤੱਤ ਆਤਮਾ ਹੈ, ਪਰ ਉਹ ਮੈਟਰ ਨਹੀਂ। ਆਹੋ ਚੀਜ਼ ਦੇਖਣ ਵਾਲੀ ਹੈ ਵੀ ਸਾਰਾ ਗਿਆਨ ਦਾ ਗੋਲ ਕੀ ਹੈ। ਅਸੀਂ ਆਪਣੇ ਅੰਦਰ ਆਤਮਾ ਨੂੰ ਰੈਕੋਗਨਾਈਜ਼ ਕਰਕੇ ਸਾਨੂੰ ਪਤਾ ਲੱਗ ਜਾਵੇ ਵੀ ਸਾਡੇ ਅੰਦਰ ਆਤਮਾ ਹੈਗੀ ਹੈ। ਉਹ ਆਤਮਾ ਅਸਲ ਚੀਜ਼ ਹੈ, ਉਹ ਆਤਮਾ ਹੈ, ਉਹ ਗੁਲਾਮ ਹੈ ਮਨ ਦੀ। ਕਰਤੂਤਾਂ ਜੋ ਅਸੀਂ ਕੀਤੀਆਂ ਸਾਰਾ ਕੁਝ, ਜਿੰਨਾ ਕਰਮ ਕਾਂਡ ਕੀਤਾ ਜਿੰਨਾ ਸਾਰਾ, ਉਹ ਅੰਦਰ ਕੁਛ ਨਹੀਂ ਕਰ ਸਕਦੇ, ਨਾ ਅਸੀਂ ਦੇਖਿਆ ਹੀ ਆਤਮਾ ਨੂੰ। ਇਸੇ ਕਰਕੇ ਕਰਮਕਾਰੀ ਪੰਡਿਤ ਨੂੰ ਗੁਰੂ ਨਾਨਕ ਕਹਿ ਰਿਹਾ ਧਿਆਨ ਨਾਲ ਦੇਖੋ ਬਾਬੇ ਨਾਨਕ ਕਿੰਨਾ ਸਾਰੀਆਂ ਫਲੋਸਫੀਆਂ ਯੁੱਗਾਂ ਯੁੱਗਾਂ ਦੀਆਂ ਫੇਲ ਕਰੇਗਾ ਕਰਮ ਕਾਂਡ ਦੀਆਂ। ਹੁਣੇ ਉਹ ਕਹਿੰਦੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਪਸਾਰੀ। ਸੁਣ ਪੰਡਿਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਭਾਈ, ਸੋ ਆਤਮ ਤੱਤ ਵਿਚਾਰੀ। ਆਤਮਾ ਦਾ ਤੱਤ ਦੇਖੋ, ਮੈਟਰ ਨਹੀਂ ਆ। ਆਹ ਹੁਣ ਮਹਾਰਾਜ ਕਹਿੰਦੇ ਵੀ ਇਹਨਾਂ ਦੇ ਤੂੰ ਤੱਤਾਂ ਦਾ ਬਣੇ ਆ, ਪਰ ਤਿੰਨ ਤੱਤ ਲਿਖੇ ਆ, ਦੋ ਅੱਗੇ ਆਉਣਗੇ, ਔਰ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਚਪਲ ਅਤੇ ਚੰਚਲ ਬੁੱਧ ਦਾ ਖੇਲ। ਅੰਦਰ ਸਾਡੇ ਬੁੱਧ ਨਹੀਂ ਟਿਕ, ਚੰਚਲ ਮਨ ਸਾਡਾ ਖੜ੍ਹਾ ਨਹੀਂ ਹੁੰਦਾ। ਜਿੱਦਾਂ ਤਲੀ 'ਤੇ ਪਾਰਾ ਰੱਖੀਏ ਤਾਂ ਸਰਕਦਾ ਰਹਿੰਦਾ, ਇੱਦਾਂ ਸਾਡਾ ਮਨ ਕਦੀ ਸਥਿਰ ਨਹੀਂ ਹੁੰਦਾ, ਸ਼ਾਂਤੀ ਨਹੀਂ ਇਹਨੂੰ ਆਉਂਦੀ। ਸੋ ਇਹ ਚਪਲ ਹੈ, ਮੇਨ ਕੀ ਚਪਲ ਸਿਉਂ ਜੁਗਤੇ ਮਨ ਰਾਖੀਏ, ਉੜੇ ਨਾ ਹੰਸ ਨਾ ਕੰਧ ਛੀਜੇ। ਬਾਬਾ ਨਾਨਕ ਦੀ ਹੈ ਫਲਾਸਫੀ। ਜਿੱਦਾਂ ਪਾਣੀ ਘਰ ਦੇ ਵਿੱਚ ਇੱਕ ਮਰਦਮਾਨ ਰੱਖਿਆ ਹੋਵੇ, ਸ਼ੀਸ਼ੇ ਦਾ ਬੱਚੇ ਉਹਦੇ 'ਚ ਉਹਦੇ ਲਈ ਬੱਚੇ ਲਈ ਮੱਛੀ ਪਾ ਦਿੱਤੀ ਹੈ ਰੰਗਲੀ, ਉਹ ਪਾਣੀ ਦੇ ਵਿੱਚ ਫਿਰਦੀ, ਉਹ ਕਦੀ ਥੜਕਦੀ ਰਹਿੰਦੀ, ਕਦੀ ਨਿਚਲੀ ਨਹੀਂ ਬਹਿੰਦੀ। ਇੱਦਾਂ ਕਹਿੰਦਾ ਤੇਰਾ ਮਾਨ ਹੈ ਮੀਨ ਮੈਨੇ ਮੱਛੀ, ਮੀਨ ਕੀ ਚਪਲ ਆ, ਜੋ ਚਪਲ ਲਿਖੇ ਆ, ਮੀਨ ਕੀ ਚਪਲ ਸੀ ਉਹ ਕੋਈ ਜੁਗਤਕਾਰੇ ਨੂੰ ਰੱਖਣ ਖੜੀ ਕਰਨ ਦਾ ਮੀਨ, ਕਿਉਂਕਿ ਜਿੰਨੀ ਚਿਕਰ ਇਹ ਥੜਕਦੀ ਹੈ ਤੁਹਾਡਾ ਮਨ ਨਹੀਂ ਟਿਕਦਾ, ਔਰ ਇਹਨੂੰ ਬਲੱਡ ਪ੍ਰੈਸ਼ਰ, ਬਲੱਡ ਪ੍ਰੈਸ਼ਰ ਦਾ ਕਾਹਦ ਹੀ ਅਸ਼ਾਂਤੀ ਹੈ ਮਨ ਦੀ, ਸਾਈਕਾਲਜਿਸਟ ਵੀ ਸਾਰੇ ਕਹਿ ਰਹੇ ਨੇ। ਇਸ ਕਰਕੇ ਮੀਨ ਕੀ ਚਪਲ ਸਿਉ ਜੁਗਤੇ ਮਨ ਰਾਖੀਏ, ਤੇਰਾ ਹੰਸ ਉੜ ਉੜ ਬਾਹਰ ਜਾਂਦਾ ਖਿਆਲਾਤ ਵਿਚਾਰਾਂ ਨਾਲ, ਮਨ ਬਾਹਰ ਜਾਂਦਾ, ਤੇਰਾ ਕੀ ਹੈ ਤੇਰੇ ਜਿਸਮ ਕਮਜ਼ੋਰ ਹੋ ਰਿਹਾ ਦਿਨ ਦਿਨ, ਉੜੇ ਨਾ ਹੰਸ ਨਾ ਕੰਧ ਛੀਜੇ, ਜੇ ਤੂੰ ਇਹਨੂੰ ਅੰਦਰ ਰੱਖਣਾ ਛੱਡ ਗਿਆ ਤੇਰੀ ਸਿਹਤ ਵੀ ਠੀਕ ਰਹੂ, ਹੰਸ ਬਾਹਰ ਨਹੀਂ ਜਾਣਾ ਖਿਆਲਾਤ, ਔਰ ਟਿਕ ਜਾਣਾ ਮਨ ਨਾ ਉੜੇ ਨਾ ਹੰਸ ਨਾ ਕੰਧ, ਕੰਧ ਕਹਿੰਦੇ ਜਿਸਮ ਨੂੰ, ਨਾ ਛੀਜੇ। ਇੱਦਾਂ ਤਦੇ ਸਾਡੇ ਸਾਰੇ ਗੁਰੂ ਔਰ ਭਗਤ ਕਦੀ ਬਿਮਾਰ ਨਹੀਂ ਹੋਏ, ਔਰ ਉਹ ਕੀ ਕਰਦੇ ਸੀ, ਨਿਤ ਨਵਾਂ ਨਰੋਆ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਲਣ ਵਿੱਚ ਦਉ ਖੜੋਆ, ਰੋਗ ਸੋਗ ਸਭ ਮਿਟੇ ਗਏ, ਨਿਤ ਨਵਾਂ ਨਰੋਆ। ਇਸ ਕਰਕੇ ਸਾਰਿਆਂ ਨੂੰ ਕਦੀ ਕੋਈ ਬਿਮਾਰੀ ਨਹੀਂ ਸੀ ਸਾਡੇ ਗੁਰੂਆਂ ਭਗਤਾਂ ਨੂੰ, ਕਿਉਂਕਿ ਮਨ ਖੜਾ ਹੋ ਗਿਆ ਸੀ ਅੰਦਰ। ਲੇਕਿਨ ਇੱਥੇ ਇੱਥੋਂ ਮਹਾਰਾਜ ਸ਼ੁਰੂ ਕਰਦੇ ਆ ਭਈ ਪਾਣੀ ਪਾਉਣ ਅਗਨੀ, ਬਾਕੀ ਦੋ ਤੱਤ ਅੱਗੇ ਦੱਸਣਗੇ, ਉਹਨਾਂ ਦਾ ਮੇਲ ਹੈ ਵਿੱਚ ਚੰਚਲ ਚਪਲ ਅਤੇ ਬੁੱਧ ਹੈ। ਇਹ ਜਿਹੜੀ ਬੁੱਧ ਹੈ ਇਹ ਗਿਆਨ ਖੰਡ ਵਾਲਿਆਂ ਦੀ ਵੀ ਨਹੀਂ ਮਰੀ, ਪਹਿਲਾਂ ਧਰਮ ਖੰਡ ਹੈ, ਜ਼ਮੀਨ ਦੇ ਆਲੇ ਦੁਆਲੇ ਅੱਛੇ ਲੋਕ ਆ ਉਹਨਾਂ ਦਾ ਦਰਿਆ ਲੈਵਲ ਉੱਚਾ, ਫਿਰ ਹੋਰ ਉੱਚਾ ਹੋ ਗਿਆ, ਗਿਆਨ ਖੰਡ 'ਚ ਚੜ੍ਹ ਜਾਂਦੇ ਆ, ਸਾਡੇ ਅੰਦਰ ਹੀ ਹੈ ਸਾਰੇ ਖੰਡ। ਗਿਆਨ ਖੰਡ ਤੋਂ ਬਾਅਦ ਇੱਕ ਬੜਾ ਮੁਸ਼ਕਲ ਖੰਡ ਆਉਂਦਾ, ਉਹ ਹੈ ਸਰਮ ਖੰਡ, ਮਿਹਨਤ ਦਾ ਖੰਡ। ਉਹਦੇ 'ਚੋਂ ਦੱਸਿਆ ਸਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕੱਠੀਆਂ ਨਾ ਜਾਏ, ਜੇ ਕੋ ਕੇ ਪਿੱਛੇ ਪਿੱਛੇ ਆਏ ਤਿੱਥੇ ਘੜੀਏ, ਸੁਰਤ ਮਤ ਮਨ ਬੁੱਧ, ਉੱਥੇ ਬੁੱਧ ਵੀ ਕਰਕੇ ਫਿਰ ਬੁੱਧ ਬਦਲੀ ਸਿੱਧ ਪਾਈ, ਮਤਲਬ ਗਾਂਹ ਤੋਂ ਗਾਂਹ ਸਪੱਚੋ ਚੀਜ਼ਾਂ, ਲੇਕਿਨ ਬੁੱਧ ਦਾ ਜ਼ਿਕਰ ਆ ਰਿਹਾ ਹੈ। ਇਹ ਬੋਧੀ ਬੜੇ ਬੜੇ ਗਿਆਨੀ ਬੋਧੀ ਆ, ਸਾਰੇ ਗਿਆਨ ਖੰਡ 'ਚ ਬੈਠੇ ਆ। ਇਸ ਕਰਕੇ ਬਾਬਾ ਹੁਣ ਦੱਸੇਗਾ ਵੀ ਤੇਰੇ ਨੌ ਦਰਵਾਜ਼ੇ ਹੈ, ਔਰ ਦਸਵਾਂ ਜਿਹੜਾ ਦੁਆਰ ਆ ਉਹ ਤੇਰਾ ਗੋਲ ਹੋਣਾ ਚਾਹੀਦਾ, ਵੀ ਦਸਵੇਂ ਦੁਆਰ 'ਤੇ ਪਹੁੰਚਣਾ। ਨੌ ਦਰਵਾਜ਼ੇ ਆ, ਤੁਹਾਨੂੰ ਸਿੱਧੇ ਜੇ ਦੱਸ ਦਈਏ, ਦੋ ਅੱਖਾਂ ਦੇ ਨਾਲ ਹੀ ਦੋ ਨਾਸਾਂ ਨਾ ਛੇਕ ਨੇ ਸਾਰੇ ਜਿਸਮ ਦੇ, ਦੋ ਅੱਖਾਂ ਦੋ ਨਾਸਾਂ ਦੋ ਕੰਨ ਛੇ ਹੋ ਗਏ, ਸੱਤਵਾਂ ਮੂੰਹ ਕਿ ਦੋ ਥੱਲੇ ਇੰਦਰੀ ਅਤੇ ਗੁਦਾ, ਦੋ ਛੇਕ ਹੋ, ਪਰ ਦਸਵਾਂ ਗੁਪਤ ਹੈ ਅੰਦਰ, ਉਹਦੇ ਉਹਦੇ 'ਤੇ ਅਸੀਂ ਚੜ੍ਹਨਾ ਅਤੇ ਬਾਬਾ ਉਹਦੀ ਗੱਲ ਕਰੇਗਾ। ਹੁਣ ਆਓ ਪਹਿਲਾਂ ਸ਼ੁਰੂ ਤੋਂ ਕਰੀਏ, ਪੌਣੇ ਪਾਣੀ ਅਗਨੀ ਕਾ ਮੇਲ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧਿ ਕਾ ਖੇਲ, ਨੌ ਦਰਵਾਜ਼ੇ ਦਸਵਾਂ ਦੁਆਰ, ਨੌ ਦਰਵਾਜ਼ੇ ਦਸਵਾਂ ਦੁਆਰ, ਨੌ ਦਰਵਾਜ਼ੇ ਦਸਵਾਂ ਦੁਆਰ, ਖੰਡ ਪਾਠ ਕਰ ਲੋਗੇ ਕੱਖ ਨਹੀਂ ਪੱਲੇ ਪੈਣਾ। ਕੋਈ ਫਾਇਦਾ ਨਹੀਂ ਅਖੰਡ ਪਾਠਾਂ ਕਰਨ ਦਾ, ਸਿਵਾਏ ਪੁਜਾਰੀ ਟੋਲੇ ਨੂੰ ਵਧਾਉਣ ਦਾ। ਕੋਈ ਕੌਮ ਨੂੰ ਫਾਇਦਾ ਨਹੀਂ, ਕੋਈ ਨਾ ਕਿਸੇ ਨੂੰ ਕੋਈ ਪਤਾ ਕਿ ਇਹ ਪੁਰਾਣਾ ਬ੍ਰਾਹਮਣ ਪੜ੍ਹਦੇ ਸੀ, ਪੜ੍ਹ ਬ੍ਰਹਮੇ ਪੜ੍ਹ ਪੜ੍ਹ ਜਨਮ ਗਵਾਇਆ। ਅਤੇ ਉਹ ਲੋਕ ਪੜ੍ਹਦੇ ਸੀ ਆਪਣੀਆਂ ਰਿਲੀਜੀਅਸ ਬੁੱਕਾਂ ਨੂੰ, ਪੜ੍ਹੀ ਜਾਣਾ ਸਮਝਣਾ ਨਾ, ਬਾਬੇ ਨਾਲ ਸਿੱਧੀ ਜਿਹੀ ਪੰਜਾਬੀ ਠੇੜ ਦੇ ਵਿੱਚ ਸਾਨੂੰ ਐਡਾ ਵੱਡਾ ਗਿਆਨ ਦੇ ਰਿਹਾ। ਇਹ ਪੌਣੇ ਪਾਣੀ ਅਗਨੀ ਇਹ ਚੰਚਲ ਚੱਪਲ ਬੁੱਧ ਕਾ ਖੇਲ, ਇਹ ਚੰਚਲ ਚੱਪਲ ਬੁੱਧ ਕਾ ਖੇਲ, ਇਹ ਨੌ ਦਰਵਾਜੇ ਦਸ ਵਾਰ, ਨੌ ਦਰਵਾਜੇ ਬੁਝਰੇ ਗਿਆ ਇਹੋ ਵਿਚਾਰ, ਇਹ ਬੁਝਰੇ ਗਿਆ ਅੱਗੇ ਕੁੰਡੀ ਖੋਲਦੇ ਮਹਾਰਾਜ ਕਹਿੰਦੇ ਉਹ ਸਭ ਕੁਛ ਸ਼ਰਾਬੀ ਏ ਵਿੱਚ ਬੋਲਦਾ, ਕਥਤਾ ਕਥਾ ਕਰਨ ਵਾਲਾ, ਬਕਤਾ ਬੋਲਣ ਵਾਲਾ, ਸੁਣਤਾ ਸੁਣਨ ਵਾਲਾ। ਬਾਬਾ ਨਾਨਕ ਮੁਸਲਮਾਨਾਂ ਲਈ ਦੋ ਲਾਈਨਾਂ ਦਿੰਦਾ ਸਿਰ, ਇੱਕ ਲਾਈਨ ਹੀ, ਵੇਖੇ ਸੁਣੇ ਤੇਰੇ ਨਾਲ ਖੁਦਾ ਹੀ। ਹਰ ਬੰਦੇ ਦੇ ਅੰਦਰ ਉਹ ਖੁਦਾ ਹੈ ਔਰ ਦੇਖ ਰਿਹਾ, ਸੁਣ ਰਿਹਾ, ਬੋਲ ਰਿਹਾ। ਵੇਖੇ ਸੁਣੇ ਤੇਰੇ ਨਾਲ ਖੁਦਾ ਹੀ, ਅਸੀਂ ਉਹਨੂੰ ਪਰਾਂ ਕਰਕੇ ਤਾਂ ਅਸੀਂ ਬੁਰਾ ਕੰਮ ਕਰ ਦਿੰਦੇ। ਉਹ ਅੰਦਰ ਹੈ ਸਾਰਾ, ਹਰ ਵੇਲੇ ਦੇਖਦਾ, ਵੇਖੇ ਸੁਣੇ ਤੇਰੇ ਨਾਲ ਖੁਦਾਈ। ਚੂਆ ਹੈ ਕਥਤਾ ਬਕਤਾ ਸੁਣਤਾ ਸੋਈ, ਕਥਤਾ ਬਕ ਰਹਾਓ ਰਹਾਓ ਆਇਆ ਰਹਾਓ, ਇਹਦੇ ਦੁਆਲੇ ਸਾਰੇ ਸ਼ਬਦ ਪਾਉਂਦਾ, ਖਿਆਲ ਰੱਖਿਓ। ਕਥਤਾ ਬਕਤਾ ਸੁਣਤਾ ਸੋਈ, ਹੇ ਕਥਤਾ ਬਕਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋ, ਹੇ ਆਪ ਵਿਚਾਰੇ ਅੱਗੇ ਕਹਿੰਦੇ ਦੇਹੀ ਤੇ ਇੱਕ ਮਿੱਟੀ ਹੈ, ਇਹਦੇ ਵਿੱਚ ਬੋਲਣ ਵਾਲਾ ਕੌਣ ਹੈ? ਅਵਕਲੀ ਸਤਰ ਹੈ ਕਥ ਤਬਕ ਜਦੋਂ ਉਹ ਵਿੱਚੋਂ ਨਿਕਲ ਗਿਆ ਜਿਹੜੀ ਆ ਚੀਜ਼ ਬਾਬਾ ਦੱਸ ਰਿਹਾ ਹੈ, ਇਸ ਮਿੱਟੀ ਨੂੰ ਕਿਸੇ ਨੇ ਨਹੀਂ ਪੁੱਛਿਆ। ਜਿਸਮ ਨਾ ਇੱਥੇ ਰਹਿ ਜਾਣਾ, ਸਾਰੀਆਂ ਚੀਜ਼ਾਂ ਜਿੰਨੇ ਪੰਜ ਤੱਤ ਉਹ ਵਿੱਚੋਂ ਉੱਡੇ ਹੰਸ, ਉਹ ਵਿੱਚੋਂ ਨਿਕਲ ਜਾਣਾ ਹੰਸ, ਉਹੀ ਹੈ ਰੱਬ। ਕਥਤਾ ਬਕਤਾ ਸੁਣਤਾ ਸੋਈ, ਜਿਹਨੂੰ ਅੱਜ ਕੱਲ੍ਹ ਐਡਾ ਵੱਡਾ ਰਸਾਲਾ ਨਿਕਲਿਆ ਅੰਗਰੇਜ਼ੀ ਚ, ਲਾਈਫ ਆਵੇ ਲਾਈਫ ਸਾਡੀ, ਇਸ ਕਰਕੇ ਇਹ ਕਥਤਾ ਬਕਤਾ ਸੁਣਤਾ ਸੋਈ, ਇਹ ਆਪ ਵਿਚਾਰੇ ਸੋ ਗਿਆਨੀ, ਆਪ ਵਿਚਾਰੇ ਸੋ ਗਿਆਨੀ, ਦੇਹੀ ਮਾਠੀ ਬੋਲੇ ਕੌਣ, ਦੇਹੀ ਮਾਠੀ ਬੋਲੇ ਕੌਣ, ਕਿਹੜੀ ਚੀਜ਼ ਮਰਦੀ ਆ ਬਾਬਾ ਜੀ ਦੱਸਣਗੇ ਹੁਣ?
ਇਹ ਬੁੱਝਦੇ ਗਿਆਨੀ ਹੈ ਕੌਣ, ਹੇ ਬੁੱਝਦੇ ਗਿਆਨੀ ਮੂਆ ਕੌਣ,
ਦੇਹੀ ਤੇ ਮਾਟੀ ਆ ਵਿਚਲੇ ਜਿਹੜਾ ਬੋਲ ਰਹੀ ਚੀਜ਼ ਹੈ ਨਾ, ਇਹ ਕਹਿਣਗੇ ਕਿਹੜੀ ਚੀਜ਼ ਮਰਦੀ ਹੈ ਮਰਨ ਤੋਂ ਬਾਅਦ? ਬੰਦਾ ਜਿਹੜੀ ਲਾਸ਼ ਪਈ ਹੋਏ ਵਿੱਚੋਂ ਸਾਹ ਨਿਕਲ ਜਾਣ, ਉਹਦੇ ਕੋਲ ਸੁਰਤ ਨਹੀਂ ਦੇਣੀ। ਮੂਵੀ ਸੁਰਤ, ਫਿਰ ਬਾਅਦ ਜਿਹੜਾ ਤੂੰ ਬਾਦ ਵਿਵਾਦ ਕਰਦਾ ਸੀ, ਡਿਸਕਸ਼ਨ ਕਰਦਾ ਸੀ ਆੜ ਉੱਧਰ ਆਉਂਦਾ ਬਾਅਦ, ਹੰਕਾਰ ਤੇਰੀ ਹਮੇ ਮਰੀ, ਉਹ ਮਰਦੀ ਹੈ। ਮਤਲਬ ਕਿ ਬੰਦਾ ਉਹਦੇ ਉਹ ਚੀਜ਼ਾਂ ਜਿਹਨਾਂ 'ਚ ਉਹ ਮਜ਼ਾ ਲੈ ਰਿਹਾ ਸੀ ਸਾਰੀਆਂ ਚੀਜ਼ਾਂ, ਸੁਰਤ ਸੁਰਤ ਮਰ ਗਈ ਉਹਦੀ। ਸੁਰਤ ਬੰਦੇ ਜਾ ਹੀ ਨਹੀਂ ਸਕਦੀ ਕਿਤੇ ਹੋਰ, ਕਿਉਂਕਿ ਸੁਰਤ ਮਰਦੀ ਅੰਦਰੋਂ। ਮੂਈ ਸੁਰਤ ਬਾਅਦ ਹੰਕਾਰ ਮੁਆ, ਪਰ ਕਹਿੰਦੇ ਉਹ ਨਾ ਮੂਆ ਜੋ ਦੇਖਣ ਆਹ ਚੀਜ਼ ਗਾਂ ਜਾਂਦੀ ਹੈ, ਜਿਹੜੇ ਕਹਿੰਦੇ ਜੀ ਇੱਥੇ ਮਰ ਗਏ ਸਭ ਕੁਛ, ਗਾਂ ਅੱਗਾ ਹੈ ਨਹੀਂ ਫਲਾਂ ਹੈ ਨਹੀਂ। ਉਹ ਨਾ ਮੂਆ ਜੋ ਦੇਖਣ, ਔਰ ਤੂੰ ਅਗਲਾ ਸਾਡੇ ਮਤਲਬ ਦੀ ਤੁੱਕ ਆਈ। ਬਾਬਾ ਕਹਿੰਦਾ ਜੈ ਕਾਰਨੇ ਤਤ ਤੀਰਥ ਜਾਹੀ, ਜੈ ਕਾਰਨੇ ਤਤ ਤੀਰਥ ਜਾਹੀ, ਤੇ ਰਤਨ ਪਦਾਰਥ ਕਟ ਹੀ ਮਾਈ, ਤੇ ਰਤਨ ਪਦਾਰਥ ਕਟ ਹੀ ਮਾਈ। ਇਸ ਰਤਨ ਪਦਾਰਥ ਨੂੰ ਲੱਭਣ ਲਈ ਹੀ ਤੇ ਪੜੇ ਪੜੇ ਪੰਡਤ ਬਾਦ ਬਰਖਾਣ, ਤੁਹਾਡੇ ਵੀ ਪੜ੍ਹਾਈਆਂ ਹੀ ਹੋ ਰਹੀਆਂ, ਬਾਣੀ ਪੜ੍ਹੀ ਜਾਂਦੇ, ਕੋਈ ਨਹੀਂ ਸਮਝਦਾ ਵੀ ਸਾਡੇ ਅੰਦਰ ਹੈ। ਤੂੰ ਇਹ ਜੇ ਤਾਂ ਫਿਰ ਤੀਰਥਾਂ 'ਤੇ ਕਾਹਦੇ ਲਈ ਜਾਂਦੇ, ਜਿਸ ਕਾਰਨ ਹੀ ਤੁਸੀਂ ਜਾ ਰਹੇ ਹੋ ਵੀ ਉੱਥੇ ਸਾਨੂੰ ਆਹ ਵੱਡਾ ਸਾਡੇ ਪਾਪ ਲੱਥ ਜਾਣਗੇ ਉੱਥੇ ਰਤਨ। ਆਹ ਮੇਰੇ ਮਹਾਰਾਜ ਕਹਿੰਦੇ ਉਹ ਤੇਰੇ ਜਸੋਂ 'ਚ ਸਭ ਕੁਛ, ਪਰ ਪੜ ਪੜੇ ਪੰਡਤ ਵਾਦ ਬਸ ਡਿਸਕਸ਼ਨਾਂ ਸ਼ੁਰੂ ਹੋ ਗਈਆਂ, ਪੜ ਪੜ ਪੰਡਤ ਬਾਦ ਬਖਾਣੇ, ਇਹ ਭੀਤਰ ਹੋ ਵੀ ਪੜ ਪੜ ਜਨਮ ਗੁਆਇਆ, ਬ੍ਰਹਮੇ ਪੜ ਪੜ ਜਨਮ ਗੁਆਇਆ। ਕਬੀਰ ਸਾਹਿਬ ਕਹਿੰਦੇ ਹੋਰ ਉੱਤੇ ਗਏ, ਵੇਦ ਕਤੇਬ ਕਹੋ ਮਤ ਝੂਠੇ, ਅਗਲੀ ਤੁਹਾਨੂੰ ਪਤਾ ਕੀ ਹੈ, ਝੂਠਾ ਜੋ ਨਾ ਵਿਚਾਰੇ, ਝੂਠਾ ਜੋ ਨਾ ਵਿਚਾਰੇ। ਸਾਡੀ ਸਾਰੀ ਸਿੱਖੀ ਤੇ ਨਹੀਂ ਇਹ ਚੀਜ਼ ਟੁੱਕਦੀ ਵੀ ਝੂਠੇ ਤੇ ਅਸੀਂ ਹੀ ਹਾਂ ਜਿਹੜੇ ਪੜ੍ਹੀ ਜਾਂਦੇ ਹਾਂ ਪਰ ਵਿਚਾਰਦੇ ਨਹੀਂ ਕਦੀ। ਫਿਰ ਕਹਿੰਦੀ ਵਿਚਾਰ ਨਾ ਕਿੱਥੇ ਲਿਖਿਆ ਵਿੱਚ, ਕੀਰਤਨ ਤੇ ਬੋਲੋ ਹੀ ਨਾ। ਉਹ ਜਿਹੜੇ ਕਹਿੰਦੇ ਕੀਰਤਨ 'ਚ ਬੋਲੋ, ਉਹਨਾਂ ਨੂੰ ਨਾ ਕਿਤਾਬਾਂ ਲਿਖ ਦਿੱਤੀਆਂ, ਸਾਰਾ ਕਿਤਾਬ ਜਿਹੜੀ ਪੜ੍ਹੋ ਤੁਸੀਂ ਉਹਨਾਂ ਦੀ, ਉਹਨਾਂ ਉਸ 'ਤੇ ਸ਼ਬਦ ਲਿਖ ਕੇ ਫਿਰ ਕਈ ਸਫ਼ੇ ਉਹਦੇ ਅਰਥ ਕੀਤੇ ਹੈ, ਉਹ ਇਹਨਾਂ ਰਾਈਟਿੰਗ 'ਚ ਨਹੀਂ ਬੋਲ ਰਿਹਾ। ਇਸ ਕਰਕੇ ਬੋਲਣਾ ਵਿਚਾਰ ਕਰਨੀ ਹੈ ਸ਼ਬਦਾਂ ਨੂੰ ਸ਼ਬਦਾਂ ਦੇ ਨਾਲ, ਪਰ ਇਹ ਹਿੰਦੂਆਂ 'ਚ ਸਾਰਾ ਕੰਮ ਹੋ ਰਿਹਾ ਸੀ। ਪੜ ਪੜ ਪੰਡਤ ਵਾਦ ਬਖਾਣੇ, ਹੇ ਪੀਤਰ ਪੀਤਰ ਹੁੰਦੀ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਿੱਖੀ ਆਈ ਹੈ ਤੋ ਕਿ ਸਾਨੂੰ ਕਹਿੰਦੇ ਬੜੀ ਸਾਰੀ ਦੁਨੀਆ ਜੀ ਕਿੱਥੇ ਲਿਖਿਆ, ਮਾਸ ਮਨਾ ਹੈ ਸਾਨੂੰ, ਮਾਂ ਰੇਡੀਓ 'ਤੇ ਟਾਕਾਂ ਹੋ ਰਹੀਆਂ ਸਾਰੀਆਂ ਆਪਣੇ ਬਿਆਨ ਦੇ, ਉਹ ਕਦੀ ਉਹਨਾਂ ਨੂੰ ਕੋਈ ਦੱਸਣ ਵਾਲੀ ਰਹਿ ਗਿਆ, ਤੁਹਾਡੇ ਬਾਣੀ 'ਚ ਲਿਖਿਆ ਅਤੇ ਬ੍ਰਹਮੇ ਪੜ ਪੜ ਪੜਿਆ ਨਾ ਬ੍ਰਹਮੇ ਪੜ ਪੜ ਜਨਮ ਗਵਾਇਆ। ਆ ਬਾਕੀ ਹੈ ਵੀ ਤੂੰ ਪੜ੍ਹੀ ਜਾਂਦਾ ਵੈ ਅਤੇ ਇਹਦਾ ਭੇਦ ਸਮਝਦਾ ਹੀ ਨਹੀਂ ਹੈ। ਤੋ ਵੇਦ ਕਿਤੇਬ ਕਿਸੇ ਦਾ ਨਿੰਦੋ ਨਾ, ਉਹ ਬੰਦਾ ਨਿੰਦਣ ਯੋਗ ਹੈ ਜੋ ਉਹਨੂੰ ਵਿਚਾਰਦਾ ਨਹੀਂ ਅਤੇ ਉਹਦਾ ਪਾਠ ਕਰੀਏ। ਵੇਦ ਕਤੇਬ ਕਹੋ ਮੈਂ ਝੂਠੇ ਝੂਠਾ ਜੋ ਨਾ ਵਿਚਾਰੈ ਕਿੱਥੇ ਤੁਕ ਆਈ ਹੈ ਮਾਸਟ ਆਈ ਹੈ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਏਕ ਖੁਦਾਏ ਕਹਿਤ ਹੈ ਤੋ ਕਿਉਂ ਮੁਰਗੀ ਮਾਰੈ ਤੁਸੀਂ ਮੁਰਗੀਆਂ ਮਾਰ ਮਾਰ ਇੰਨੇ ਮਾਰ ਅੱਜ ਕੱਲ੍ਹ ਤਾਂ ਐਸਾ ਫੀਸਟਾਂ ਦੇ ਵਿੱਚ ਆਇਆ ਉਹ ਕਦੀਆ ਹੀ ਮੁਕਾਬਲਾ ਇੱਕ ਖਾਲੀ ਡਰੰਮ ਰੱਖ ਲੈਂਦੇ ਲਾਗੇ ਉਦੋਂ ਦੋ ਜਣੇ ਫੜ ਲੈਂਦੇ ਇੱਕ ਮੁਰਗੇ ਨੂੰ ਫੜ ਲੈਂਦਾ ਇੱਕ ਉਹਦੀ ਚੁੰਝ ਜੀ ਕਰਕੇ ਅੱਗੇ ਕੜਦ ਰੱਖੀ ਹੈ ਵੀ ਤੜਫ ਵੀ ਨਹੀਂ ਦਿੰਦੇ ਘੱਟ ਘੱਟ ਕੇ ਗਰਦਨਾ ਉਹ ਡਰੰਮਾਂ 'ਚ ਸੁੱਟੀ ਜਾਂਦਾ ਵੀ ਫੜ ਕਮਨਾ ਸਾਰਾ ਤਾਂ ਫਿਰ ਤੁਹਾਡੀਆਂ ਪਲੇਟਾਂ 'ਚ ਆਉਂਦਾ ਫਿਰ ਸਾਨੂੰ ਕਹਿੰਦੇ ਜੀ ਕਿੱਥੇ ਡਿੱਗੇ ਆ ਮਾਸ ਖਾਣਾ ਓਏ ਤੁਸੀਂ ਆਪਣੀ ਬਾਣੀ ਵਿਚਾਰੀ ਨਹੀਂ ਹੈ ਬਾਬਾ ਗੁਰੂ ਅਰਜਨ ਦੇਵ ਜੀ ਕਹਿੰਦੇ ਜੀਆਂ ਕੋਹਤ ਨਾ ਸੰਗੇ ਪ੍ਰਾਣ ਕੋਣਾ ਜਿਹੜਾ ਸਾਰਾ ਹੈ ਮੁਰਗੀ ਕਿਉਂ ਤੋ ਕਿਉਂ ਮੁਰਗੀ ਮਾਰੇ ਮੁੱਲਾਂ ਕਰੋ ਨਿਆਏ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਇਸ ਕਰਕੇ ਜਿਹੜੇ ਖਾਣ ਵਾਲੇ ਕਈ ਬਹਾਨੇ ਬਾਣੀ ਦੀ ਸੱਚਾਈ ਹੈ ਵੀ ਇਹ ਜਿਹੜਾ ਅਸੀਂ ਆਪਣੀ ਬਾਣੀ ਨੂੰ ਵਿਚਾਰਦੇ ਨਹੀਂ ਹੈ ਉੱਦਾਂ ਹੀ ਅਸੀਂ ਰਾਜਨੀਤੀ ਜੀ ਬਾਤ ਸੋਚ ਜੀ ਸਿੱਖਾਂ 'ਚ ਤਾਂ ਝਟਕਾ ਹਲਾਲ ਹੈ ਝਟਕਾ ਅਸੀਂ ਹਲਾਲ ਨਹੀਂ ਖਾਣਾ ਝਟਕਾ ਉਹ ਝਟਕੇ ਨਾ ਮਾਰ ਸਿੱਟਿਆ ਜਾਂ ਉੱਦਾਂ ਹਲਾਲ ਕਰ ਸਿੱਟਿਆ ਅਗਲੀ ਦੀ ਤਾਂ ਜਾਨ ਕੱਢ ਦਿੱਤੀ ਤੁਸੀਂ ਜਿਹੜੀ ਕਿ ਤੁਹਾਨੂੰ ਅਥੋਰਿਟੀ ਨਹੀਂ ਹੈ ਹਰ ਬਿਨ ਕੋਈ ਮਾਰ ਜੀਵਾਲ ਨਾ ਸਕਦਾ ਨਾ ਕੋਈ ਕਿਸੇ ਨੂੰ ਜਾਨ ਦੇ ਸਕਦਾ ਹੈ ਨਾ ਉਹਨੂੰ ਮਾਰ ਸਕਦਾ ਹੈ ਇਸ ਕਰਕੇ ਉਹ ਜਿਹੜੀ ਅਥੋਰਿਟੀ ਹੈ ਉਹਦੇ ਕੋਲ ਆ ਤੂੰ ਮੁੱਲਾ ਉਹ ਕਰੋ ਨਿਆਏ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਪੜ੍ਹੀ ਜਾਂਦਾ ਤੂੰ ਸਾਰਾ ਪਰ ਵਿੱਚ ਨਹੀਂ ਦੇਖਦਾ ਇਸ ਕਰਕੇ ਆਹ ਪੜ੍ਹਨ ਦੇ ਫਾਇਦੇ ਨੁਕਸਾਨ ਨੇ ਪੜ੍ਹ ਪੜ ਪੰਡੇ ਪੀਤਰੇ ਹੋਂਦੀ ਪੀਤਰ ਤੇਰੇ ਅੰਦਰ ਰੱਬ ਬੈਠਾ ਹੋ ਨਾ ਮੂਆ ਮੇਰੀ ਮੂਈ ਬਲਾ ਮੈਂ ਨਹੀਂ ਮਰਿਆ ਮੇਰੀ ਮਾਇਆ ਮਰ ਗਈ ਹੈ ਬਾਬਾ ਨਾਨਕ ਚੜ੍ਹਨ ਲੱਗਾ ਅੰਦਰ ਹੀ ਹੋ ਨਾ ਹੋ ਮੈਨੇ ਮੈਂ ਨਾ ਮੂਆ ਮੇਰੀ ਮੂਈ ਬਲਾ ਬਲਾਏ ਹੈ ਮਾਇਆ ਐਡੀ ਵੱਡੀ ਹੋ ਨਾ ਮੂਆ ਮੇਰੀ ਮੂਈ ਆਹ ਸਾਰੇ ਕਹੋ ਉਹ ਨਾ ਮੂਆ ਜੋ ਰਹਿਆ ਵੀ ਸੁਨਿਆਰੇ ਦੀ ਟੱਕ ਟੱਕ ਅਤੇ ਲੁਹਾਰ ਦੀ ਇੱਕੋ ਸੱਟ ਬਾਬੇ ਨੇ ਮਾਰ ਦਿੱਤੀ ਸੀ ਅਤੇ ਥੋੜੇ 'ਤੇ ਆਣ ਕੇ ਉਹ ਨਾਨਕ ਮੇਰੇ ਗੁਰੂ ਨੇ ਮੈਨੂੰ ਆ ਬੁਰਾ ਹੁਣ ਬਾਬੇ ਨਾਨਕ ਦਾ ਕੌਣ ਗੁਰੂ ਹੋ ਗਿਆ ਆਪ ਹੀ ਗੁਰੂ ਸੀ ਗੁਰਾ ਉਹਦਾ ਸਤਿਗੁਰੂ ਸੀ ਉਹਨਾਂ ਦੇ ਅੰਦਰ ਆਇਆ ਉਸ ਨਾ ਕਹੋ ਕਹੋ ਨਾਨਕ ਗੁਰੇ ਬ੍ਰਹਮ ਹੇ ਮਰਤਾ ਜਾਤ
ਕੰਢੇ ਨੂੰ ਤੱਟ ਕਹਿੰਦੇ ਉਹ ਤੱਟ 'ਤੇ ਖੜੋ ਕੇ ਫਿਰ ਨਹਾਉਂਦੇ ਹੈ ਇਹ ਸਾਰਾ ਆਹ ਮਹਾਰਾਜ ਕੱਟ ਰਹੇ ਨੇ ਜੈ ਕਾਰਨੇ ਐਡੀ ਦੂਰ ਤੂੰ ਤੀਰਥਾਂ 'ਚ ਜਾ ਕੇ ਇਸ਼ਨਾਨ ਕਰਕੇ ਆ ਤੂੰ ਤਾਂ ਆਪਣੇ ਅੰਦਰ 'ਚ ਨਹੀਂ ਲੱਭਦਾ ਆਪਾਂ ਕਿਉਂ ਨਹੀਂ ਪਛਾਣਦਾ ਆ ਜਾਓ ਤੇ ਦੱਸੇ ਆ ਇਸ ਕਰਕੇ ਮਹਾਰਾਜ ਕਹਿੰਦੇ ਜੈ ਕਾਰਨੇ ਤੱਟ ਤੀਰਥ ਜਾ
ਸ਼ਬਦ ਲਓ ਫਿਰ ਬਾਬੇ ਨਾਨਕ ਦੇ ਮਾਰ ਕੇ ਦਾ ਸ਼ਬਦ ਆ ਰਿਹਾ ਮਹੱਲੇ ਪਹਿਲੇ ਦਾ ਔਰ ਇਹੋ ਜਿਹੇ ਸ਼ਬਦ ਜਵਾਨੀ ਕੰਧਾਂ 'ਤੇ ਆਪਣੇ ਘਰਾਂ 'ਤੇ ਲਾਓ ਅਤੇ ਗਲਤ ਫੋਟਾਂ ਗੁਰੂਆਂ ਦੀਆਂ ਕੱਢੋ ਘਰਾਂ 'ਚੋਂ ਉਹਨਾਂ 'ਤੇ ਕੋਈ ਫਾਇਦਾ ਨਹੀਂ ਹੈ ਗੁਰਬਾਣੀ ਦੀਆਂ ਤੁਕਾਂ ਲਾਓ ਸਾਡੇ ਬੱਚੇ ਅੰਗਰੇਜ਼ੀ ਪੜ੍ਹੇ ਥੱਲੇ ਕੰਪਿਊਟਰ 'ਚ ਸਭ ਕੁਛ ਮਿਹਨੇ ਵੀ ਨਿਕਲ ਆਉਂਦੇ ਆ ਇਸ ਕਰਕੇ ਅਗਲਾ ਸ਼ਬਦ ਹੈ ਵੀ ਰਤਨ ਪਦਾਰਥ ਕਿੱਥੇ ਹੈ ਰਤਨ ਘਨੇਰੇ ਨਾਮ ਸਿੱਤ ਰਤਨ ਘਨੇਰੇ ਆ ਦੇਖ ਕਿੰਨੇ ਰਤਨ ਤੈਨੂੰ ਕੱਢਣ ਬਾਬਾ ਦੇਣ ਲੱਗਾ ਹੁਣ ਸਿੱਤ ਰਤਨ ਘਨੇਰੇ ਨਾਮ ਸਿੱਤ ਰਤਨ ਘਨੇਰੇ ਰਤਨ ਇੱਕ ਪੱਥਰ ਹੁੰਦਾ ਹੀਰਾ ਛੋਟਾ ਹੁੰਦਾ ਹੈ ਲਾਲ ਛੋਟਾ ਹੁੰਦਾ ਹੈ ਰਤਨ ਬਹੁਤ ਵੱਡਾ ਕੀਮਤੀ ਪੱਥਰ ਹੁੰਦਾ ਔਰ ਰਤਨ ਪਦਾਰਥ ਹੈ ਰਤਨ ਘਨੇਰੇ ਤੂੰ ਐਸੇ ਥਾਂ ਬਾਬਾ ਲਿਜਾਏਗਾ ਹੁਣ ਕਹਿੰਦੇ ਉਹ ਸਮੁੰਦਰ ਫਰ ਤੈਨੂੰ ਸਾਗਰ ਤੇਰੇ ਅੰਦਰ ਹੀ ਮੈਂ ਲਵਾਉਣਾ ਉਹਦੇ ਅੰਦਰ ਹੀ ਤੂੰ ਕਿਉਂਕਿ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਇਵੇਂ ਪਾਉਣਾ ਜਿਹਨਾਂ ਨੇ ਅੰਦਰ ਰਤਨ ਲੱਭਣਾ ਹੈ ਉਹਨਾਂ ਦਾ ਧੁਰਤੂ ਮੇਲਾ ਹੁੰਦਾ ਜਿੱਦਾਂ ਝੀਲ ਮਾਨ ਸਰੋਵਰ ਦੇ ਉੱਤੇ ਹੰਸ ਰਹਿੰਦੇ ਹੈ ਅਤੇ ਉਹ ਮੋਤੀ ਚੁੱਕਦੇ ਹੈ ਸਰਵਰ ਹੰਸ ਤੁਰੇ ਹੀ ਮੇਲਾ ਉਹ ਜਿਹੜਾ ਅਸੀਂ ਅੰਦਰਲੇ ਤਲਾਅ 'ਚ ਨਹਾਉਣਾ ਹੈ ਜਿਹਨਾਂ ਦੇ ਤੁਰਦੇ ਕਰਮ ਹੈ ਉਹ ਪਹਿਲਾਂ ਹੀ ਮਿਲੇ ਹੋਏ ਹੈ ਇਸ ਕਰਕੇ ਉਹਨੂੰ ਗੁਰ ਸਾਗਰ ਹੋ ਗਿਆ ਹੈ ਇੱਥੋਂ ਸ਼ਬਦ ਸ਼ੁਰੂ ਕਰਦੇ ਆ ਬਾਬਾ ਅੰਨਾ ਹੈ 437 ਆਸਾ ਮਹੱਲਾ ਪਹਿਲਾ ਤੂੰ ਗੁਰ ਸਾਗਰੋ ਗੁਰ ਸਾਗਰੋ ਰਤਨਾ ਗੁਰ ਸਾਗਰੋ ਰਤਨਾ ਘਰ ਗੁਰ ਸਤਿਗੁਰੂ ਹੈ ਸਾਡਾ ਸਾਗਰੋ ਸਾਗਰ ਦੇ ਵਿੱਚ ਹੀ ਰਤਨ ਮਿਲਦੇ ਆ ਚੁੱਭੀ ਮਾਰ ਕੇ ਆ ਜਿਹੜੇ ਕੱਢਣ ਵਾਲੇ ਥੱਲੇ ਤਹਿ ਚੋਂ ਜਾ ਕੇ ਕੱਢਦੇ ਕਹਿੰਦੇ ਆ ਤੈਨੂੰ ਮੈਂ ਇੰਨੇ ਰਤਨ ਦਿੰਦਾ ਗੁਰ ਸਾਗਰੋ ਰਤਨਾ ਗੁਰ ਸਾਗਰ ਗੁਰ ਤੂੰ ਜਿਹਨੂੰ ਪਾਰ ਕਰੀ ਜਾਂਦਾ ਮੱਥੇ ਟੇਕੀ ਜਾਂਦਾ ਇਹਦੇ ਵਿੱਚ ਮੈਂ ਲੱਭਣਾ ਆਪਦਾ ਹੀ ਸ਼ਬਦ ਹੈ ਗੁਰ ਸਾਗਰੋ ਰਤਨਾ ਗਰ ਗੁਰ ਰਤਨ ਘਨੇਰੇ ਰਾਮ ਸਿੱਤ ਰਤਨ ਆ ਝੀਲ ਮਾਨ ਸਰੋਵਰ ਤੇ ਉਹ ਵੀ ਚਿੱਟੇ ਬਾਗੇ ਹੁੰਦੇ ਹੈ ਹੰਸ ਵੀ ਚਿੱਟਿਆ ਹੁੰਦਾ ਔਰ ਉਸ 'ਤੇ ਤੁਰੇ ਹੀ ਮੇਲਾ ਖਸਮੇ ਇਵੇਂ ਪਾਉਣਾ ਸਰਵਰ ਅਤੇ ਹੰਸ ਦਾ ਔਰ ਬਗਲਾ ਕਾਗਰਾ ਰਹਿਸੀ ਸਰਵਰ ਜੇ ਹੋਵੇ ਅੱਤ ਸਿਹਾਣਾ ਬਾਬਾ ਨਾਨਕ ਦਾ ਸ਼ਬਦ ਬਗਲਾ ਨਹੀਂ ਉੱਥੇ ਜਾਏਗਾ ਕਿਉਂਕਿ ਉਹਨਾਂ ਹੋਰ ਹੀ ਖਾਣਾ ਬਗਲਾ ਡੱਡੀਆਂ ਖਾਂਦਾ ਹੈ ਔਰ ਜਿਹੜਾ ਹਤਨ ਹੈ ਰਤਨ ਚੁੱਕਦਾ ਉੱਥੇ ਗੁਰ ਰਤਨ ਘਨੇਰੇ ਰਾਮ ਸਿੱਤ ਰਤਨ ਘਨੇਰੇ ਰਾਮ ਸਿੱਤ ਰਤਨ ਘਨੇਰੇ ਰਾਮ ਸਿੱਤ ਰਤਨ ਘਨੇਰੇ ਰਾਮ ਔਰ ਉਸ ਸਾਗਰ 'ਚ ਤੂੰ ਨਹਾਉਣਾ ਹੈ ਅੰਦਰ ਘਰ ਜਨੋ ਸੱਤਾ ਸਮੁੰਦਰਾਂ ਦਾ ਇਸ਼ਨਾਨ ਕਰ ਰਿਹਾ ਬਾਬਾ ਨਾਨਕ ਸਪਤ ਕਹਿੰਦੇ ਸੱਤਾਂ ਨੂੰ ਸੱਤ ਸਮੁੰਦਰ ਬੜੇ ਵੇਦਾਂ ਸ਼ਾਸਤਰਾਂ 'ਚ ਵੀ ਜਿਹੜਾ ਸੱਤਾਂ ਸਮੁੰਦਰਾਂ 'ਚ ਜਾ ਕੇ ਨਹਾਇਆ ਹੈ ਉਹਨੂੰ ਖਰੇ ਕੀ ਮਿਲਦਾ ਬਾਬਾ ਸੱਤਾਂ ਸਮੁੰਦਰਾਂ 'ਚ ਵੀ ਨਹਾਉਣ ਔਰ ਮਜਨ ਕਹਿੰਦੇ ਆ ਤੀਰਥਾਂ ਦੇ ਇਸ਼ਨਾਨ ਨੂੰ ਆਮ ਪਾਣੀ ਨੂੰ ਨਹੀਂ ਧਰਮ ਜਨੋ ਸੱਤ ਇਹਦੇ ਨਾਲ ਕੀ ਹੋਏਗਾ, ਤੇਰਾ ਮੈਲਾ ਮਨ ਜਿਹੜਾ ਉਹ ਸਾਫ਼ ਹੋ ਜਾਣਾ। ਮਨ ਨਿਰਮਲ ਮੇਰੇ ਰਾਮ, ਮਨ ਨਿਰਮਲ ਮਨ ਨਿਰਮਲ ਮੇਰੇ ਰਾਮ, ਮਨ ਨਿਰਮਲ ਮੇਰੇ ਗੁਰ ਰਤਨ ਘਨੇਰੇ ਰਾਮ, ਤਿਤ ਰਤਨ ਘਨੇਰੇ ਰਾਮ, ਤਿਤ ਰਤਨ ਘਨੇਰੇ ਰਾਮ। ਜਿਸ ਚਾਲ 'ਚ ਛੰਦ ਲਿਖਿਆ ਹੈ, ਕਵਿਤਾ ਲਿਖੀ ਆ, ਉੱਦਾਂ ਹੀ ਪੜ੍ਹਨਾ ਚਾਹੀਦਾ ਔਰ ਉਹ ਲਫ਼ਜ਼ ਉੱਠਣਗੇ। ਤਿਤ ਰਤਨ ਘਨੇਰੇ ਰਾਮ, ਤਿਤ ਰਤਨ ਘਨੇਰੇ ਰਾਮ, ਤਿਤ ਰਤਨ ਘਨੇਰੇ ਰਾਮ। ਸਪਤ ਸਰੇ ਹੁਣ ਇਹ ਗੁਰਬਾਣੀ ਦੀ ਡਿਸਕੋ ਕੌੜੀ ਲੱਗਦੀ, ਡਿਸਕੋ ਹੀ ਹੈ ਚੱਲ ਰਹੀ। ਅਸੀਂ ਛੰਦਾਂ ਦੀ ਚਾਲ ਦਿੱਤੀ ਆ, ਬੰਦਾ ਤਾਂ ਐਵੇਂ ਪੈਰ ਉੱਠ ਕੇ ਆਉਂਦੇ ਆ, ਸਾਡੇ ਬਾਜੇ ਦੀ ਉਂਗਲੀਆਂ 'ਤੇ ਉੱਠ ਕੇ ਆਉਂਦੇ ਕੋਈ। ਆਹ ਡਿਸਕੋ ਗੁਰੂਆਂ ਨੇ ਸਦੇ ਇੰਨੇ ਗੀਤ ਦਿੱਤੇ ਆ, ਬ੍ਰਹਮ ਗਿਆਨ ਗਾਓ ਔਰ ਲੋਚਰ ਗਾਣੇ ਸੁਣਨੇ ਔਰ ਗਾਉਣੇ ਬੰਦ ਕਰੋ ਸਿੱਖੀ 'ਚ। ਗੁਰੂ ਅਰਜਨ ਦੇਵ ਜੀ ਕਹਿ ਰਹੇ, ਮੋਹਨ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾਲ ਸੁਣਾਏ, ਸਿੰਘ ਸਭਾ ਲਹਿਰ ਨਾਲ ਸਭ ਤੋਂ ਪਹਿਲਾਂ ਆਹ ਕੰਮ ਕੀਤਾ ਸੀ। ਤਾਂ ਦੇ ਜਿਹੜੇ ਵੀ ਵਿਆਹ ਸ਼ਾਦੀਆਂ 'ਚ ਸਾਰੇ ਗੰਦੇ ਟੱਪੇ ਪੜ੍ਹਦੇ ਸੀ, ਲੋਕਾਂ ਨਾਲ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਪਰ ਮਹਾਰਾਜ ਨੇ ਲਿਖ ਕੇ ਦਿੱਤੀ ਸਾਨੂੰ ਬਾਬੇ ਨਾਨਕ ਨਹੀਂ ਆ। ਇਸ ਕਰਕੇ ਆ ਦੇਖੋ ਇਹ ਚਤਾਲ ਉਸੇ ਡਿਸਕੋ ਦੀ, ਰਤਨ ਘਨੇਰੇ ਰਾਮ, ਤਿਤ ਰਤਨ ਘਨੇਰੇ ਰਾਮ, ਤਿਤ ਰਤਨ ਘਨੇਰੇ ਰਾਮ। ਸੱਤਾਂ ਸਮੁੰਦਰਾਂ ਦਾ ਇਸ਼ਨਾਨ ਕਰ ਲੈ, ਘਰ ਮਜਨੋ ਸਤ ਸਰੇ, ਮਨ ਨਿਰਮਲ ਮੇਰੇ ਰਾਮ, ਮਨ ਨਿਰਮਲ ਮੇਰੇ ਰਾਮ। ਤੇਰੇ ਅੰਦਰ ਐਸਾ ਮਨ ਨਿਰਮਲ ਹੋ ਜਾਏਗਾ, ਸਾਚੀ ਸਿਰ ਗਿਆ ਐਸਾ ਨਿਰਮਲ, ਜਿੱਦਾਂ ਮੀਂਹ ਪੈ ਕੇ ਨੈਣਾਂ ਦੀ ਵੀ ਨਿਖਰੀ ਹੁੰਦੀ ਹੈ। ਮਨ ਨਿਰਮਲ ਮੇਰੇ ਰਾਮ, ਮਨ ਨਿਰਮਲ ਮਨ ਨਿਰਮਲ ਮੇਰੇ ਰਾਮ, ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਹਾਏ ਜਾਂ ਪ੍ਰਭ ਪਾਏ, ਨਿਰਮਲ ਜਲ ਨਹਾਏ ਜਿਹਨੂੰ ਪ੍ਰਭੂ ਨੂੰ ਪਾ ਜਾਂਦਾ ਉਹ ਫਿਰ ਅੰਦਰਲੀ ਬੰਨੇ ਇਹੋ ਜਿਹਾ ਇਸ਼ਨਾਨ ਕਰਦਾ। ਨਾਏ ਦੇਖੋ ਨਾਏ ਲਫ਼ਜ਼ ਆ, ਉਹਦੇ ਥੱਲੇ ਨੰਨੇ ਦੇ ਪੈਰਾਂ 'ਚ ਹਲੰਤ ਹੈ, ਇਹ ਫਿਰ ਨਾਏ ਬਣ ਗਿਆ ਥੋੜ੍ਹਾ ਜਿਹਾ ਮੋਟਾ ਕਰਕੇ। ਨਹੀਂ ਤਾਂ ਨਾਏ ਤਾਂ ਨਾਮ ਵੀ ਹੁੰਦਾ, ਤੂੰ ਨਾਏ ਨਹੀਂ ਹੈ ਪੰਜਾਬੀ ਦੀ ਲਫ਼ਜ਼ ਆ ਨਾਏ, ਇਹ ਕੋਈ ਹੋਰ ਬੋਲੀ 'ਚ ਲਫ਼ਜ਼ ਬੋਲ ਸਕਦਾ ਹੀ ਨਹੀਂ, ਪਾਣੀ ਨਹੀਂ ਬੋਲ ਸਕਦਾ ਕੋਈ, ਸਾਡੇ ਨਾਣਾ ਹੈ ਹੀ ਨਹੀਂ ਇਹਨਾਂ ਦੀ ਜ਼ੁਬਾਨ 'ਚ, ਨਾ ਹਿੰਦੀ 'ਚ ਨਾ ਕਿਸੇ, ਮਤਲਬ ਪੰਜਾਬੀ 'ਚ ਪਾਣੀ ਪਾਣੀ ਕਹਿੰਦੇ ਆ। ਸਾਡੀ ਇੱਕ ਤਾਈ ਠਾਕਰੀ ਸੀ, ਉਧਰੋਂ ਸਾਡੇ ਦਰ ਬਾਬੇ ਨਾਲ ਲਿਆਉਂਦੀ ਤਾਈ ਧੋਏ ਤਾਈ ਘੋਲੀ, ਉਹਨੂੰ ਅਸੀਂ ਕਹਿਣਾ ਘੋਲੀਏ ਕਹਿ ਕਣਕ, ਕਹਿੰਦੀ ਕਣਕ, ਉਹ ਕਣਕ 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 ਕਹਿੰਦੀ ਮਾੜ ਜੀ, ਉਹਦੇ ਮੂੰਹ 'ਚ ਜ਼ੁਬਾਨ
ਨਿਕਲਦੀ ਨਹੀਂ, ਕਣਕ ਨਹੀਂ ਆ ਆਹ ਸਾਡੀ ਪੰਜਾਬੀ ਬੋਲੀ 'ਚ ਸਾਰੇ ਲਫ਼ਜ਼ ਦਿੱਤੇ। ਅਤੇ ਇਸ ਕਰਕੇ ਨਿਰਮਲ ਜਲ ਨਹਾਏ ਨਹੀਂ ਹੈ, ਸਾਡੇ ਪੈਰਾਂ 'ਚ ਹਲੰਤ ਦੇਖਤਾ ਅਤੇ ਨਿਰਮਲ ਜਲ ਨਹਾਏ, ਨਿਰਮਲ ਜਲ ਨਹਾਏ ਆਪ ਨਹੀਂ ਮੈਂ ਜਾਂ ਪ੍ਰਭ ਪਾਏ, ਨਿਰਮਲ ਜਲ ਨਹਾਏ ਜਾਂ ਪ੍ਰਭ ਪਾਏ, ਇਹ ਪੰਜ ਮਿਲੇ ਵਿਚਾਰੇ ਪੰਜ ਮਿਲੇ ਵਿਚਾਰੇ, ਇਹ ਪੰਜ ਮਿਲੇ ਵਿਚਾਰੇ ਪੰਜ ਮਿਲੇ ਵਿਚਾਰੇ।
ਅੱਗੇ ਕਾਮ ਕ੍ਰੋਧ ਕਪਟ ਹੈ, ਦੋ ਤਿੰਨ ਲਿਖ ਸਕੇ, ਕਾਮ ਕ੍ਰੋਧ ਪੂਰਾ ਲਿਖ ਨਹੀਂ ਸਕਦੇ, ਪਰ ਇੱਥੇ ਪੰਜ ਕਿਹੜੇ ਮਿਲਦੇ ਹੈ ਅਸੀਂ ਸਦਾ ਲਈ ਦੱਸ ਦਈਏ, ਜਿਹੜੇ ਅਸੀਂ ਵੈਰੀ ਲੱਭੀ ਆ ਰਹੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਬਰਾਬਰ ਲਈ ਅਸੀਂ ਬਾਣੀ 'ਚੋਂ ਲੱਭ ਕੇ ਸਾਰੇ ਲਫ਼ਜ਼ ਲਿਖੇ ਹੈ ਵੀ ਐਡੀਆਂ ਵੱਡੀਆਂ ਫੋਰਸਿਸ ਹੈ ਇਹਨਾਂ ਦੇ ਅੱਗੇ ਆਹ ਖੜਾ ਕਰ ਹਰ ਕਦੇ, ਜਿਹਦੇ ਨੂੰ ਕਾਮ ਉੱਠਦਾ ਹੈ ਸੈਕਸ ਉੱਠਦਾ ਹੈ, ਉਸਦੇ ਕੰਟਰੋਲ ਕਰ ਔਰ ਆਪਣੀਆਂ ਸੈਂਸਿਸ 'ਤੇ ਜੱਤ ਪਾ। ਆ ਸੈਂਸਿਸ ਕੀ ਹੁੰਦੇ ਆ, ਜਿਹੜੇ ਤੁਹਾਡੇ ਸੈਂਸਰ ਨੇ ਨਿਆ, ਚੱਲ ਸਾਰੇ ਵੀ ਆਹ ਸੈਂਸਰ ਆ ਸੈਂਸਰ ਦਿੰਦਾ, ਇੱਦਾਂ ਜਿਹੜੇ ਕਾਮ ਦੇ ਮੋਹਰੇ ਜੱਤ ਖੜਾ ਕਰ, ਉਸ ਕੰਟਰੋਲ ਕਰ ਆਪਣੇ ਮਨ ਨੂੰ, ਇਸ ਕੰਮ ਤੋਂ ਬਾਅਦ ਕਾਮ ਦੇ ਮੋਹਰੇ ਜੱਤ ਖੜਾ ਕਰ, ਔਰ ਜੇ ਤੈਨੂੰ ਕ੍ਰੋਧ ਆਉਂਦਾ ਹੈ ਉਸ ਬੰਦੇ ਨੂੰ ਮਾਫ਼ ਕਰਦੇ, ਦਿਲੋਂ ਠੰਡਾ ਹੋ ਜਾਂਦਾ। ਇਹ ਨਾ ਲੈ ਵੀ ਤੂੰ ਗਾਲਾਂ ਪਿੱਛੋਂ ਦੰਦੀਆਂ ਪੀਂਦਾ ਰਹੇ, ਮੈਂ ਆਇਆ ਸੱਚਾ ਹੀ ਮੁੜ ਕੇ ਨਹੀਂ, ਜੇ ਉਹਨੂੰ ਬਾਤ ਕਰਨਾ ਜਾਂ ਠੰਡਾ ਹੋਣਾ, ਕਾਮ ਦੇ ਮੋਹਰੇ ਜੱਤ ਖੜਾ ਕਰ ਔਰ ਕ੍ਰੋਧ ਦੇ ਮੋਹਰੇ ਖਿਮਾ ਨਕਸ਼ ਦੇ ਰਹੇ। ਕ੍ਰਾਈਸਟ ਸੂਲੀ 'ਤੇ ਚੜ੍ਹ ਰਿਹਾ ਹੋ ਕਹਿ ਰਹੇ, ਮੇਰੇ ਬਾਪ ਜਿਹਨਾਂ ਨੇ ਮੈਨੂੰ ਸੂਲੀ 'ਤੇ ਚਾੜਿਆ ਇਹਨਾਂ ਨੂੰ ਬਖਸ਼ ਦੇ, ਕਹਿੰਦੇ ਕਿਉਂ, ਕਹਿੰਦੇ ਇਹਨਾਂ ਨੂੰ ਗਿਆਨ ਨਹੀਂ। ਇਸ ਕਰਕੇ ਜਿਹੜਾ ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ ਸਾਡੀ ਬਾਣੀ 'ਚ ਲਿਖਿਆ, ਖਿਮਾ ਸਾਡਾ ਸ਼ਿੰਗਾਰ ਹੈ, ਡੈਕੋਰੇਸ਼ਨ ਆ, ਇਹਨੂੰ ਜਿਹਨੂੰ ਦੇਖ ਕੇ ਰੱਬ ਆਏਗਾ ਗਾ ਸ਼ਬਦਾਂ 'ਚ, ਜਿਹਨੂੰ ਦੇਖ ਕੇ ਰੱਬ ਰੀਝਦਾ ਵੀ ਇਹਨੇ ਤਾਂ ਆਹ ਬੰਦੇ ਨੇ ਸ਼ਿੰਗਾਰ ਕੀਤਾ ਖਿਮਾ ਦਾ, ਇਹਨੇ ਬਖਸ਼ਿਆ, ਸੱਸ ਹੈ ਤਾਂ ਨੂੰਹ ਨੂੰ ਬਖਸ਼ੇ, ਨੂੰਹ ਹੈ ਤਾਂ ਸੱਸ ਨੂੰ ਬਖਸ਼ੇ, ਪੁੱਤਰ ਤਾਂ ਪਿਓ ਨੂੰ, ਆਪਣੇ ਬੱਚੇ, ਮਤਲਬ ਘਰ ਦੇ ਵਿੱਚ ਚੈਰਿਟੀ ਬਿਗਿਨਸ ਐਟ ਹੋਮ, ਘਰ ਦੇ ਵਿੱਚ ਸ਼ੁਰੂ ਕਰ, ਪਹਿਲਾਂ ਬਖਸ਼ਣਾ ਕਿਸੇ ਨੂੰ ਸਿੱਖ, ਤਾਂ ਇਸ ਬਾਣੀ ਦੇ ਲੜ ਲੱਗ ਔਰ ਤਾਂ ਇਸ ਤਰ੍ਹਾਂ 'ਤੇ ਅਸਰ ਹੋਏਗਾ। ਕ੍ਰੋਧ ਦੇ ਮੋਹਰੇ ਖਿਮਾ ਬਖਸ਼, ਕਾਮ ਦੇ ਮੋਹਰੇ ਜੱਤ ਖੜਾ ਕਰ, ਕ੍ਰੋਧ ਦੇ ਮੋਹਰੇ ਖਿਮਾ ਖੜੀ ਕਰ, ਔਰ ਕ੍ਰੋਧ ਅੱਗੇ ਲੋਭ ਲਾਲਚ ਆ ਗਿਆ ਸੰਤੋਖ ਖੜਾ ਕਰ ਦੇ। ਕਾਮ ਕ੍ਰੋਧ ਲੋਭ ਮੋਹ ਆਉਂਦਾ ਹੈ ਅਤੇ ਨੌਵੇਂ ਮਹੱਲੇ ਦੇ ਬਾਣੀ ਇੰਨੀ ਸੋਹਣੀ ਗੁਟਕਿਆਂ 'ਚ ਲਿਖੀ ਹੈ, ਵਿਰਾਗ ਖੜਾ ਕਰ, ਵਿਰਾਗ ਚਾਇਆ ਕਰ ਕਦੀ। ਇਸ ਕਰਕੇ ਤੈਨੂੰ ਜਿਹੜਾ ਕਾਮ ਦੇ ਮੋਹਰੇ ਜੱਤ, ਕ੍ਰੋਧ ਦੇ ਮੋਹਰੇ ਖਿਮਾ ਫੋਰਗਿਵਨੈਸ, ਔਰ ਲੋਭ ਲਾਲਚ ਦੇ ਮੋਹਰੇ ਸੰਤੋਖ ਖੜਾ ਕਰਦੇ। ਬਸ ਮੈਂ ਸੰਤੋਖ, ਮੈਂ ਨਹੀਂ ਅਣਖ ਭੋਗ ਵਿਖੇ ਆ ਕੇ ਕਰੇ, ਨੈਂ ਤਾਵੇਂ ਖਤਮ ਮਰੇ, ਬਿਨਾਂ ਸੰਤੋਖ ਨਹੀਂ ਕੋ ਰਜਿਆ। ਇਸ ਕਰਕੇ ਉਹਦੇ ਮੋਹਰੇ ਉਹ ਖੜਾ ਕਰ, ਆ ਜੂੰ ਜੂੰ ਦੁਸ਼ਮਣ ਪਿੱਛੇ ਆਉਣਗੇ ਸਾਰੇ ਬਰੀਕ ਹੁੰਦੇ ਜਾਣਗੇ, ਫੜੇ ਨਹੀਂ ਜਾਣੇ, ਲੇਕਿਨ ਸਭ ਤੋਂ ਮੁਸ਼ਕਿਲ ਕੰਮ ਆਓ ਕਾਮ ਸੈਕਸ ਮੋਹਰੇ, ਕਾਮ ਮੋਹਰੇ ਆਪਣਾ ਜੱਤ ਖੜਾ ਕਰ। ਜਿਹੜਾ ਪਹਿਲਾਂ ਹੀ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਹਾਂ, ਜੱਤ ਪਹਾਰਾ ਧੀਰ ਸੁਨਿਆਰ, ਜੱਤ ਪਾਲਣਾ ਬੜਾ ਜ਼ਰੂਰੀ ਹੈ। ਜੱਤ ਖੜਾ ਕਰ, ਕ੍ਰੋਧ ਦੇ ਮੋਹਰੇ ਖਿਮਾ ਖੜੀ ਕਰ, ਲੋਭ ਦੇ ਮੋਹਰੇ ਸੰਤੋਖ ਖੜਾ ਕਰ, ਔਰ ਮੋਹ ਦੇ ਮੋਹਰੇ ਵਿਰਾਗ ਚਾ। ਸ਼ਬਦ ਪਾਠ ਸਾਡੀ ਹੈ ਦੁਨੀਆ ਕਰਕੇ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਰੀ, ਵਿਰਾਗ ਪੈਦਾ ਕਰ ਔਰ ਹਉਮੈ ਦੇ ਮੋਹਰੇ ਸਭ ਤੋਂ ਵੱਡਾ ਦੁਸ਼ਮਣ ਆ, ਜੇ ਇਹਨੂੰ ਮਾਰਨੀ ਹੈ ਇਹਦੇ ਅੱਗੇ ਗਰੀਬੀ ਖੜੀ ਕਰ। ਗਰੀਬੀ ਬਾਹਰਲੀ ਨਹੀਂ ਵੀ ਅਸੀਂ ਲੀਂਦਰਾਂ ਪਾਈ ਫਿਰਨੀਆਂ ਜਾਂ ਪਾਟੇ ਪਾਉਣੇ, ਹਾਂ ਗਰੀਬੀ ਆ ਮਨ ਦੀ, ਉਹ ਮਨ ਕੀ ਗਰੀਬੀ ਕੀ ਹੈ ਸਾਡੀ, ਮਤ ਹੁੰਦੀ ਹੋਏ ਮਤ ਹੋਏ ਹੋਏ, ਇਹ ਤਾਣ ਹੁੰਦੀਆਂ ਹੋਏ ਨਿਤਾਂ, ਇਹ ਤਾਣ ਹੁੰਦੀਆਂ ਹੋਏ ਨਿਤਾਂ, ਸਦਾ ਆਣ ਹੋਂਦਾ। ਓਰਡੀਨਰੀ ਬੰਦਿਆਂ ਨੂੰ ਰਹਿ ਮਤ ਬਣ ਕਿਸੇ ਨੂੰ ਕਿਸੇ ਨੂੰ ਕੁਛ ਦੱਸੀ ਆਣ ਹੋਂਦਾ
ਆਪ ਵੰਡਾ
ਆਣ ਐਸਾ ਕੋਈ ਭਗਤ ਸਦਾ ਐਸਾ ਕੋਈ ਭਗਤ ਸਦਾ
ਕਿੱਥੇ ਬਾਣੀ ਆਈ ਹੈ ਫਰੀਦ ਦੇ ਸਲੋਕ ਜਿੱਥੇ ਇਹ ਸਾਰੇ ਖਤਮ ਹੁੰਦੇ ਅਖੀਰਲੇ ਹਿੱਸੇ ਚਾਹਣ ਕੇ ਕਿਉਂਕਿ ਉੱਤੇ ਬਾਣੀ ਜਿਹੜੀ ਫਰੀਦ ਦੇ ਸਲੋਕ ਜਾਂ ਬਾਣੀ ਪੜੋਗੇ ਉੱਤੇ ਲਿਖਿਆ ਹੋਊਗਾ ਬਾਣੀ ਸ਼ੇਖ ਫਰੀਦ ਦੀ ਸਲੋਕ ਸ਼ੇਖ ਫਰੀਦ ਇਹ ਬੜੇ ਭਾਰੇ ਇਹਨਾਂ ਦੇ ਸ਼ੇਖ ਹੁੰਦੇ ਸੀ ਅੰਦਰ ਬਾਬਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਸ਼ੇਖਾ ਅੰਦਰੋਂ ਜੋਰ ਛੱਡ ਅਤੇ ਝੱਲ ਗਵਾਏ ਇਹ ਪਾਗਲਪੁਰਿਆਂ ਵਾਲੀਆਂ ਗੱਲਾਂ ਤੋਂ ਆਪਣੇ ਨਾਂ ਲੈ ਕੇ ਸ਼ੇਖ ਲਿਖ ਦਿਓ ਇਹਨਾਂ ਸਲੋਕਾਂ ਤੋਂ ਬਾਅਦ ਨੋਟ ਚਾੜਿਆ ਗੁਰੂ ਅਰਜਨ ਪਾਤਸ਼ਾਹ ਨੇ ਅਰਜਨ ਸਿੰਘ ਕਰਕੇ
ਬਾਣੀ ਫਰੀਦ ਦੀ ਚੜ੍ਹਤੀ ਔਰ ਉਹਦੇ ਪਿੱਛੇ ਨੋਟ ਲਾਤਾ ਸਾਨੂੰ ਸ਼ੇਖ ਕਿਹਨੂੰ ਕਹਿੰਦੇ ਆ
ਮਤ ਹੁੰਦੀ ਹੋਏ
ਇਹ ਮਤ ਹੁੰਦੀ
ਹੋਏ ਇਹ ਤਾਨ ਹੁੰਦੀ ਹੋਏ ਨਿਤਾਨ
ਹੁੰਦਾ ਆਪ ਵੰਡਾ
ਭਾਈ ਸ਼ੇਖ ਫਰੀਦ ਜੀ ਸਾਡੇ ਤੇ ਇਹਨੂੰ ਕਹਿੰਦੇ ਹੈ ਐਸਾ ਕੋਈ ਭਗਤ ਸਦਾ ਕੀ ਹੋਏਗਾ ਉਹਨੂੰ ਨਾਨਕ ਭਗਤਾਂ ਸਦਾ
ਉਹਦੇ ਮਰੋ ਗਰੀਬੀ ਖੜੀ ਕਰਦੇ ਆ ਇੱਦਾਂ ਦੀਆਂ ਚੀਜ਼ਾਂ ਖੜੀਆਂ ਕਰ ਇਸ ਕਰਕੇ ਇਹ ਤਾਂ ਪੰਚ ਹੈ ਮਿਲੇ ਇਹ ਜਿਹੜੇ ਪੰਚ ਵੱਡੇ ਗੁਣ ਹੈ ਇਹ ਇਹਨਾਂ ਦੇ ਅੱਗੇ ਖੜੇ ਕਰਦੇ ਅਤੇ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਗਰੀਬੀ ਗਰੀਬੀ ਕੀ
ਗਰੀਬੀ ਗਦਾ ਹਮਾਰੀ ਉਹ ਗਦਾ ਨਹੀਂ ਹੈ ਵੀ ਖੋਤਾ ਉਹ ਗਰੀਬੀ ਗਦਾ ਕਹਿੰਦੇ ਆ ਜਿਹੜੇ ਭੀਮ ਸੈਨ ਦੇ ਹੱਥ 'ਚੋਂ ਗੁਰਜ ਸੀ ਉਹ ਗੁਰਜ ਬੜੀ ਭਾਰੀ ਸੀ ਸਾਰਾ ਕਿੱਡਾ ਵੱਡਾ ਹਥਿਆਰ ਸੀ ਉਹ ਗੁਰਜ ਸਾਡਾ ਇਹ ਜਿਹੜੀ ਗਰੀਬੀ ਹੈ ਇਹੋ ਜਿਹੀਆਂ ਚੀਜ਼ਾਂ ਇਹੋ ਜਿਹਾ ਕਰੈਕਟਰ ਡਿਵੈਲਪ ਕਰ ਲੈਣਾ ਵੀ ਕੋਈ ਪਛਾਣੇ ਨਾ ਓਰਡੀਨਰੀ ਬੰਦੇ ਵਾਂਗੂ ਗੁਰੂ ਸਾਰੇ ਰਹਿੰਦੇ ਸੀ ਇਹ ਗਰੀਬ ਇਹਦੇ ਅੱਗੇ ਆ ਪੰਜ ਨਹੀਂ ਟਿਕਣੇ ਤੇਸੀ ਆਗੇ ਕੋ ਟਿਕੇ ਨਾ ਵਿਖਾ ਇਹ ਤੇਸੇ ਆਗੇ ਕੋ ਟਿਕੇ ਨਾ ਵਿਖਾ
ਕਿਉਂ ਗੁਰਪੂਰੇ ਇਹ ਗੱਲ ਸਾਰ ਮੈਨੂੰ ਸੱਸ ਦੀ ਗਲਤੀ ਮੇਰੇ ਗੁਰੂ ਨਾ ਗਰੀਬ ਹੋ ਜਾ
ਗੁਰਪੂਰੇ ਇਹ ਗੱਲ ਸਾਰੀ ਗਰੀਬ
ਤੂੰ ਆ ਪੰਚ ਖੜਾ ਕਰ ਇਹਨਾਂ ਦੇ ਅੱਗੇ ਜਿਹੜੇ ਕਿ ਤਾਂ ਤੂੰ ਉਸ ਨਿਰਮਲ ਜਲ ਨਹਾਏਗਾ ਪਰ ਅਪੋਜਿਟ ਫੋਰਸਿਸ ਦੱਸ ਦਿੱਤੀਆਂ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸਾਹਮਣੇ ਆਹ ਚੀਜ਼ਾਂ ਆਪਣੇ 'ਚ ਅੰਦਰ ਪੈਦਾ ਕਰ ਨਿਰਮਲ ਜਲ ਨਹਾਏ ਜਾਂ ਪ੍ਰਭ ਪਾਏ ਨਿਰਮਲ ਪੰਚ ਮਿਲੇ ਵਿਚਾਰੇ
ਪੰਚ ਮਿਲੇ
ਪੰਚ ਮਿਲੇ ਵਿਚਾਰੇ
ਪੰਚ ਮਿਲੇ ਵਿਚਾਰੇ
ਆ ਦੇਖੋ ਆ ਗਏ ਦੁਸ਼ਮਣ ਹੋਰ ਇਹ ਕਾਮ ਕ੍ਰੋਧ ਕਪਟ ਵਿਖਿਆ ਤਜੇ
ਕਪਟ ਵਿਖਿਆ ਤਜੇ
ਕਪਟ ਕਹਿੰਦਾ ਧੋਖਾ ਦੇਣਾ ਕਿਸੇ ਨੂੰ ਕਾਮ ਕ੍ਰੋਧ ਕਪਟ ਇਹ ਜ਼ਹਿਰ ਨੇ ਸਾਰੇ ਔਰ ਜਿਹੜੇ ਪਿਛਲੇ ਪੰਚ ਮਿਲੇ ਉਹ ਦੇਖੋ ਕਿੰਨੇ ਉੱਚੇ ਗੁਣ ਨੇ ਕਾਮ ਕ੍ਰੋਧ
ਕਪਟ ਬਿਖਿਆ ਤਜੇ
ਸੱਚ ਨਾਮ ਉਰ ਧਾਰੇ ਲਭ ਥਾਕੇ ਹਮੇ ਲਹਿਰੇ ਲਭ ਥਾਕੇ ਪਾਏ ਦੀਨ ਦਿਆਲਾ ਸਾਡੇ ਮਤਲਬ ਦੀ ਤੋਕ ਆਈ ਹੈ ਅਖੀਰ ਤੇ ਤੋੜਾ ਦਿੱਤਾ ਨਾਨਕ ਗੁਰ ਸੁਮਾ ਤੀਰਥ ਨਹੀਂ ਕੋਈ ਗੋਰਖ ਗੋ ਪੜ੍ਹਨਾ ਤਾਂ ਸੁਣ ਕੇ ਗੁਰ ਸੁਮਾ ਨੇ ਤੀਰਥ ਨਹੀਂ ਕੋਈ ਗੋਰਖ ਤੀਰਥ
ਨਾਨਕ ਗੁਰ ਨਹੀਂ ਆ ਨਾਨਕ ਛਾਪ ਹੈ ਭਾਵੇਂ ਅੰਗੂਠਾ ਰੱਖ ਲਓ ਭਾਵੇਂ ਨਾ ਪੜ੍ਹੋ ਪਰ ਵੇਚਣੀ ਫਿੱਟ ਬੈਠਣੀ ਗੁਰ ਸਮਾਨੇ ਤੀਰਥ ਨਹੀਂ ਕੋਈ ਉਹ ਹੈ ਸਾਡਾ ਸਤੇ ਗੁਰ ਨਾਨਕ ਗੁਰ ਸਮਾਨੇ ਤੀਰਥ ਨਾਨਕ
ਸਾਚੇ ਗੁਰ ਗੋਪਾਲਾ
ਆ ਜਿਹੜੇ ਅਗਲਾ ਸਫ਼ਾ ਸੀ ਬਾਬੇ ਨਾਨਕ ਦੇ ਫਿਰ ਦਰਸ਼ਨ ਕਰਦੇ ਹਾਂ ਆਸਾ ਦੀ ਵਾਰ 'ਚ ਉਹ ਮਾਰਕੇ ਦਾ ਸਲੋਕ ਹੈ ਜਿਹੜਾ ਰੋਜ਼ ਪੜ੍ਹੀ ਜਾਂਦੇ ਹੈ ਔਰ ਕਿੱਡਾ ਕਿੱਡਾ ਉਹਦੇ ਭਿਆਨਕ ਰਿਜ਼ਲਟ ਨਿਕਲ ਰਹੇ ਨੇ ਅਤੇ ਅਸੀਂ ਇਸ ਸਲੋਕ ਨੂੰ ਕਦੀ ਵਾਚਦੇ ਨਹੀਂ ਹੈ 12 ਨੰਬਰ ਸ਼ਬਦ ਪੰਨਾ ਹੈ 474 ਪੇਜ 474 ਔਰ ਮਹੱਲੇ ਪਹਿਲੇ ਦਾ ਅਸੀਂ ਸਲੋਕ ਔਰ ਅਸੀਂ ਪਿੰਡਾਂ ਦੀ ਧਾਰਨਾ 'ਤੇ ਪੜ੍ਹਾਂਗੇ ਪਿੱਛੇ ਲੱਗ ਕੇ ਰਹਿਣਾ
ਦਰ ਲੈ ਲੇਖਾ ਦਰ ਲੈ ਲੇਖਾ
ਮਤ ਸਮਝੋ ਅੱਗੇ ਅੱਗਾ ਹੈ ਨਹੀਂ ਲੇਖਾ ਤੇਰਾ ਹੋਏਗਾ ਅੱਗੇ ਉਸ ਦਰ 'ਤੇ ਦਰੇ ਲੈ ਲੇਖਾ ਦਰ ਲੈ
ਲੇਖਾ
ਦਰੇ ਲੈ ਲੇਖਾ
ਦਰ ਲੈ ਲੇਖਾ
ਪੀੜ ਛੁੱਟੇ ਨਾਨਕਾ ਜੋ ਤੇਲ ਪੀੜ ਛੁੱਟੇ ਨਾਨਕਾ ਜੋ ਤੇਲ
ਜਿੱਦਾਂ ਵਾ ਕੋਲੂ ਦੇ ਵਿੱਚ ਤੇਲ ਐਨ ਕੱਢ ਕੇ ਉਹਨਾਂ ਦਾ ਤੇਲ ਕੱਢ ਕੇ ਦੇ ਲਾਂਭੇ ਮਾਰਦਾ ਉਹ ਕੋਲੂ ਜਿਸ ਵੇਲੇ ਬਾਹਰ ਕੇ ਇੱਦਾਂ ਤੇਰਾ ਅਗਲੀ ਦਰਗਾਹ 'ਚ ਸਾਰਾ ਲੇਖਾ ਹੋਊਗਾ ਔਰ ਤੂੰ ਪੀੜੀ ਆ ਜਾਏਗਾ ਸਭ ਹਿਸਾਬ ਕਿਤਾਬ 'ਤੇ ਤੂੰ ਜਿਹਨੇ ਤੁਹਾਨੂੰ ਐਡੇ ਵੱਡੇ ਕੰਪਿਊਟਰ ਦਿੱਤੇ ਉਹਦੀ ਸਕਰੀਨ 'ਤੇ ਸਭ ਕੁਛ ਹੀ ਆ ਜਾਣਾ ਉੱਥੇ ਵੀ ਆ ਵੀ ਤੂੰ ਕੰਮ ਕਰਦਾ ਰਿਹਾ ਦੇ ਕਵਾੜ ਅਣਕ ਪਰਦੇ ਮੇ ਪਰਦਾਰਾ ਸਰ ਫੰਕ ਕੇ ਧਰਮ ਰਾਏ ਜਬ ਲੇਖਾ ਮੰਗੇ ਤੇਰਾ ਕੌਣ ਪਰਦਾ ਢੱਕ ਕੇ
ਡਰ
ਦਰੇ
ਲੈ ਲੇਖਾ ਦਰੇ ਲੈ
ਲੇਖਾ
ਪੀੜ ਛੁਟੇ ਨਾਨਕਾ ਜੂ ਤੇਲ
ਪੀੜ
ਛੁਟੇ ਨਾਨਕਾ ਜੂ ਤੇਲ
ਪੀੜ ਛੁਟੇ ਨਾਨਕਾ
ਦਰੇ ਲੈ
ਲੇਖਾ
ਸ਼ੁਰੂ ਤੋਂ ਇਹ ਸਲੋਕ ਪੜ੍ਹੀਏ ਦੋ ਪਾਰਟੀਆਂ ਆਉਣਗੀਆਂ ਪਹਿਲੀ ਪਾਰਟੀ ਆ ਜਿਹੜੀ ਸਾਰੀ ਜ਼ਿਆਦਾ ਤਾਦਾਦ 'ਚ ਹੈ ਅੰਦਰੋਂ ਝੂਠੇ ਪੈਜ ਬਾਹਰੇ ਅੰਦਰੋਂ ਝੂਠੇ ਬਾਹਰ ਬੜਾ ਗੁੱਡਾ ਚੜਿਆ ਸਾਰੀ ਦੁਨੀਆ 'ਚ ਡੇਰਾ ਮਸ਼ਹੂਰ ਹੋ ਜੂਗਾ ਪਰ ਅੰਦਰੋਂ ਝੂਠੇ ਪੈਜ ਬਾਰ ਗੁੱਡਾ ਬਾਰ ਦੁਨੀਆਂ ਨੂੰ ਨਹੀਂ ਪਤਾ ਕਹਿੰਦੇ ਆ ਸਾਡੀ ਬਾਣੀ 'ਚ ਲਿਖਿਆ ਮੈਂ ਤੁਹਾਨੂੰ ਦੱਸ ਰਿਹਾ ਤਾਂ ਪਹਿਲਾਂ ਮੈਂ ਆਪਣੇ ਆਪ ਨੂੰ ਡਰਾਉਣਾ ਵੀ ਪਾਪ ਭਾਵੇਂ ਤੂੰ ਧਰਤੀ ਦੇ ਵਿੱਚ ਬਹਿ ਕੇ ਵੀ ਕਰੇਗਾ, ਉਹ ਵੀ ਉਜਾਗਰ ਹੋ ਜਾਏਗਾ। ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ। ਇਸ ਕਰਕੇ ਆ ਜਿਹੜੇ ਬੜੇ ਬੜੇ ਸਾਰੇ ਜਿਹੜੇ ਉਹ ਪਾਰਟੀ ਆ ਰਹੀ ਜਿਹੜੀ ਅੰਦਰੋਂ ਝੂਠੇ, ਬਾਕੀ ਸੰਗਤਾਂ ਪੋਲੀਆਂ ਪਾ ਰਹੀਆਂ ਨੇ, ਸਾਰੀਆਂ ਨੂੰ ਉਹ ਚੀਜ਼ਾਂ ਹੋ ਰਹੀਆਂ ਵੈ ਅੰਦਰੋਂ ਝੂਠੇ। ਆ ਬਾਬਾ ਨਾਨਕ ਬੋਲ ਰਿਹਾ ਪਹਿਲਾ ਪੈਗੰਬਰ ਸਾਡਾ, ਅੰਦਰੋਂ ਝੂਠੇ ਪੈਜ ਬਾਹਰੇ, ਦੁਨੀਆਂ ਅੰਦਰ ਫੈਲੇ, ਹਥਿਆਰੀਆਂ ਬਣਾਉਣੀਆਂ ਧਿਆਨ ਨਾਲ ਦੁਨੀਆਂ 'ਚ ਫੈਲ ਕੇ ਫੜ ਕੇ, ਅੰਦਰੋਂ ਝੂਠੇ ਪੈਜ ਬਾਹਰੇ, ਦੁਨੀਆਂ ਅੰਦਰੇ ਫੈਲ। ਆ ਲਿਖਿਆ ਇਹਨਾਂ ਨੇ ਆਠ ਸੱਠ ਤੀਰਥ ਜੇ ਨਾਵੇਂ, ਭਾਵੇਂ ਅੰਮ੍ਰਿਤਸਰ ਦਾ ਸਰਾਬ, ਭਾਵੇਂ ਹੇਮਕੁੰਟ ਦੇ ਉਸ ਕਿਤੇ ਤਲਾਵਾਂ 'ਚੋਂ ਨਾਉਂਦਾ, ਫਿਰ ਬਾਬਾ ਨਾਨਕ ਜਿਹਨੇ ਕੋਈ ਤਲਾਅ ਨਹੀਂ ਬਣਾਇਆ, ਔਰ ਉਸ ਵੇਲੇ ਬਾਕੀ ਕੰਮਾਂ ਕਰ ਰਹੀਆਂ ਸੀ। ਅੱਜ ਕੱਲ੍ਹ ਰੇਖ 'ਚੋਂ ਫਸਟ ਸਾਡੀ ਸਿੱਖੀ ਆਈ, ਇੰਨੇ ਤਲਾਬ ਬਣਾਈ ਸਾਡੇ ਗੁਰਜਰ, ਅੰਦਰੋਂ ਝੂਠੇ ਪੈਜ ਬਾਹਰੇ, ਦੁਨੀਆਂ ਅੰਦਰੇ ਫੈਲੋ, ਅੱਠ ਸੱਠ ਤੀਰਥ ਜੇ ਨਾਵੇਂ, ਉਤਰੇ ਨਾਹੀ ਮੈਲ, ਆਹਾ ਬਾਬਾ ਨਾਨਕ ਲਫ਼ਜ਼ਾਂ ਦੇ ਬੁਰਸ਼ ਬਣਾ ਕੇ ਹੁਣ ਤਸਵੀਰ ਦਾ ਦੂਸਰਾ ਬੰਨਾ ਦੱਸਣ ਲੱਗਾ। ਦੇਖੋ ਬਾਬਾ, ਜਿਨ ਪੱਟ ਅੰਦਰੇ ਬਾਹਰੇ ਗੋਦੜ, ਭਾਵੇਂ ਅੰਦਰੋਂ ਪੱਟ ਰੇਸ਼ਮ ਮਰ ਗਏ ਆ, ਪਰ ਬਾਹਰੋਂ ਬਾਹਰ ਭਾਵੇਂ ਗੋਦੜ ਪਾਇਆ, ਪਰ ਜਿਨ ਪੱਟ, ਪੱਟ ਕਹਿੰਦੇ ਰੇਸ਼ਮੀ, ਅੰਦਰ ਰੇਸ਼ਮੀ, ਜਿਨ ਪੱਟ ਅੰਦਰ ਬਾਹਰੇ ਗੋਦੜ, ਤੇ ਪਲੇ ਸੰਸਾਰੇ, ਜਿਨ ਪੱਟ ਅੰਦਰ ਬਾਹਰੇ ਗੋਦੜ, ਤੇ ਪਲੇ ਸੰਸਾਰੇ, ਤਿੰਨੇ ਹੋ ਲੱਗਾ ਰੱਬ ਸੇਤੀ, ਤਿੰਨੇ ਤਿੰਨੇ ਨੇ ਹੋ ਲੱਗਾ ਰੱਬ ਸੇਤੀ। ਆ ਬੜਾ ਮੁਸ਼ਕਿਲ ਲਫ਼ਜ਼ ਹੈ, ਕਦੀ ਕਿਸੇ ਨਾਲ ਨਹੀਂ ਸਮਝਿਆ। ਕਹਿੰਦੇ ਦੇਖਣੇ ਵੀ ਪਿਆਰੇ, ਸਮਝਿਆ, ਸਦਾ ਰੱਬ ਦੇ ਦਰਸ਼ਨ ਲਈ ਚਾਹ ਰਹਿੰਦਾ, ਦੇਖਣ ਦਾ ਕਿੱਦਾਂ ਦਾ ਹੋਵੇਗਾ। ਜਿਹੜੇ ਜਿਹਨਾਂ ਦੇ ਅੰਦਰ ਪੱਟ ਬਾਹਰ ਗੁੱਦੜ, ਔਰ ਉਹ ਕਹਿੰਦੇ ਉਹਨਾਂ ਨੂੰ ਦੇਖਣ ਦੇ ਹੀ ਵਿਚਾਰ ਰਹਿੰਦੇ ਆ ਵੀ ਰੱਬ ਖਰੇ ਕਿੱਦਾਂ ਦਾ ਹੋਊਗਾ, ਜਿਹਦੀਆਂ ਇੰਨੀਆਂ ਸਿਫਤਾਂ। ਤੋ ਦੇਖਣੇ ਵਿਚਾਰੇ, ਉਹ ਰੰਗੇ ਹੱਥੇ ਰੰਗੇ ਰੋਵੇ, ਰੰਗ 'ਚ ਹੱਸ ਪੈਂਦੇ ਕਿਸੇ ਵੇਲੇ, ਕਦੀ ਰੋਣ ਲੱਗ ਪੈਂਦੇ ਆ, ਇਹਨੂੰ ਰੰਗ ਹੱਸੇ ਰੰਗ ਰੋਲੀ ਪੱਕਦੇ, ਕਦੀ ਕਿਸੇ ਨਾਲ ਸਿਹਾਰੀ ਨਹੀਂ ਖਾਓ, ਉਹ ਰੰਗ ਘਾਸ ਸਕਦਾ ਕਦੀ, ਰੰਗ ਨਾ ਕੀ ਹੱਸਣਾ, ਰੰਗੇ ਜਿਹੜੇ ਰੰਗੇ ਗਏ ਨਾਮ 'ਚ ਉਹ ਹੱਸਦੇ ਨੇ, ਕਦੀ ਰੰਗੇ ਬਾਬੇ ਨਾ ਸਿਹਾਰੀਆਂ ਦਿੱਤੀਆਂ, ਇਹ ਰੰਗੇ ਹੱਸੇ ਰੰਗੇ ਰੋਵੇ, ਚੁੱਪ ਭੀ ਕਰ ਗਿਆ ਹੈ ਪਰਵਾਹ ਨਾਹੀ ਕਿਸੇ ਕੇਰੀ, ਬਾਜ ਸੱਚੇ ਨਾ ਹੈ ਨਹੀਂ ਕਹਿਣਾ, ਕੁਛ ਨਹੀਂ ਕਹਿਣਾ, ਖੁੱਲ੍ਹਾ ਛੱਡ ਦੇਣਾ, ਕੁਛ ਨਹੀਂ ਦਿੱਤਾ ਨਾ, ਹਾਂ ਮਾਲਕ ਪਈ, ਰੰਗੇ ਹੱਸੇ ਰੰਗੇ ਰੋਵੇ, ਚੁੱਪ ਵੀ ਕਰ ਜਾ ਪਰਵਾਹ ਨਾਹੀ ਕਿਸੇ ਕੇਰੀ, ਬਾਜ
ਜੋ ਸੱਚੇ ਨਾਮ ਦਰ ਵਾਟ ਉੱਪਰ ਮੰਗਾ ਦਰ ਵਾਟ ਉੱਪਰ
ਬੜਾ ਮੁਸ਼ਕਿਲ ਹੈ ਗਿਆਨ ਬਾਬੇ ਦਾ ਕਹਿੰਦੇ ਉਹ ਜਿਸ ਬਾ ਰੱਬ ਨੂੰ ਮਿਲਣ ਦੇ ਚਾਹ ਚ ਇੱਦਾਂ ਰੰਗ ਚ ਰਹਿੰਦੀ ਉਸ ਦਰਬਾਰ ਰੱਬ ਨੂੰ ਮਿਲਣ ਜਾ ਰਹੇ ਨੇ ਉਸ ਦਰਬਾਰ ਦੇ ਉੱਤੇ ਉਹਨਾਂ ਨੇ ਮਾੜਾ ਜਿਹਾ ਕੁਛ ਸੋਚਿਆ ਨਹੀਂ ਉਸੇ ਵੇਲੇ ਉਹ ਫੜ ਜਾਂਦਾ ਇੰਨੀ ਅੰਦਰ ਨਹੀਂ ਦਿਸਦੀ ਆ ਜਾਂਦੀ ਵੀ ਕੋਈ ਸੋਚਦੇ ਆ ਹੁਣ ਫੱਟ ਉੱਥੇ ਮਿਲ ਜਾਂਦਾ ਦਰਬਾਰ ਚ ਉੱਪਰ ਇਹ ਖਰਚ ਮੰਗਾਂ ਖਰਚ ਮੰਗਾਂ ਵੀ ਕੋਈ ਚੀਜ਼ ਵੀ ਜ਼ਿੰਦਗੀ ਦੀ ਉਹ ਮੰਗਦਾ ਹੈ ਜਬ ਤੇ ਹੁਣ ਦੋਨਾਂ ਨੂੰ ਪਾਰਟੀਆਂ ਨੂੰ ਵੰਗਾਰ ਕੇ ਕਹਿ ਰਿਹਾ ਬਾਬਾ ਦੀਵਾਨ ਏਕੋ ਕਾਲਮ ਏਕਾ ਇੱਕ ਅੰਦਰੋਂ ਝੂਠੇ ਜਿਹੜੇ ਬਾਹਰ ਦੂਸਰੇ ਹੈ ਸੱਚੇ ਬੰਦੇ ਉਹ ਕਹਿੰਦੇ ਆ ਜਾਓ ਅੰਦਰੋਂ ਪਹਿਲੀ ਪਾਰਟੀ ਨੂੰ ਬਾਬਾ ਕਹਿੰਦਾ ਆ ਜਾਓ ਉੱਥੇ ਮੇਲੇ ਕਰਾਂਗੇ ਉੱਥੇ ਫੈਸਲੇ ਹੋਣਗੇ ਆ ਸੀਰ ਦਾ ਥੋੜਾ ਲਾਊਗਾ ਬਾਬਾ ਦੇਖੋ ਇਹ ਦੀਵਾਨ ਏਕੋ ਕਾਲਮ ਏਕਾ ਹਮਾ ਤੁਮ ਹਮੇ ਹਾਂ ਕਿੱਥੇ ਹੋਏਗਾ ਪੀੜ ਛੁੱਟੇ ਨਾਨਕਾ ਜੂ ਤੇ ਦਰੇ ਲੈ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਇਸ ਕਰਕੇ ਅਰਨਾਮ ਕਦੇ ਨਾ ਚੇਤੇ ਜਮਕਾਲ ਸਿਰ ਮਾਰੀ ਹੰਕਾਰੀਆਂ ਬੰਦਿਆਂ ਟੋਲਿਆਂ ਨੂੰ ਅਗਲੇ ਸ਼ਬਦ ਦੀ ਅਸੀਂ ਚੱਲਦਿਆਂ ਰੱਖਾਂਗੇ ਉਹ ਸ਼ਬਦ ਉਹਦੇ ਦਰਸ਼ਨ ਕਰ ਰਹੇ ਹਾਂ ਪੰਨਾ ਹੈ 13 ਨੰਬਰ ਸ਼ਬਦ ਔਰ ਪੰਨਾ ਹੈ 485 485 ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਔਰ ਅੰਤਰ ਮੈਲ ਜੇ ਤੀਰਥ ਨਾਵੇ ਤੀਰਥ ਅੰਤਰ ਮੈਲ ਜੇ ਤੀਰਥ ਨਾਵੇ ਕਹਿੰਦੇ ਜਿਹੜੇ ਅੰਦਰ ਮੈਲ ਹੋਵੇ ਭਾਵੇਂ ਜਿੱਥਾ ਕਿੰਨਾ ਮਰਜ਼ੀ ਨਹਾਉਂਦਾ ਫਿਰੇ ਉਹਨੂੰ ਬੇਕੁੰਠ ਨਹੀਂ ਮਿਲਣਾ ਕਦੀ ਵੀ ਇਸ ਬੇਕੁੰਠ ਨਾ ਜਾਣਾ ਇਸ ਬੇਕੁੰਠ ਇਸ ਬੇਕੁੰਠ ਨਾ ਜਾਣਾ ਛੂਨਾ ਹੋਵੇ ਲੋਕ ਪਤੀਨੇ ਕਛੂਨਾ ਹੋਵੇ ਨਾਹੀ ਰਾਮ ਇਆਨਾ ਤੂੰ ਰੱਬ ਦਾ ਮਖੌਲ ਬਣਾਇਆ ਉਹ ਨਿਆਣਾ ਵੇ ਜੋ ਸਮਝਣ ਵੀ ਤੇਰੇ ਅੰਦਰ ਕੀ ਹੈ ਤੇ ਤੂੰ ਹੈ ਕੀ ਹੈ
ਇਸ ਕਰਕੇ ਅੰਤਰੀ ਮੈਂ ਜੇ ਤੀਰਥ ਬੈਕੁੰਠ ਨਾ ਜਾਣਾ ਹੇ ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਇਹ
ਬੜਾ ਬੜਾ ਅਕਾਲ ਪੁਰਖ ਪੂਜ ਹੋਰਾ ਏਕੋ ਏਕੋ ਹੀ ਪਰ ਕਿੰਨੇ ਕਰੋੜ ਦੇਵਤੇ ਬਣਾ ਕੇ ਪੂਜੇ ਜਾਂਦੇ ਹੈ ਆਮ ਏਕੋ ਏਕੋ ਹੀ ਅਗਲੀ ਤੋਂ ਬੜੀ ਮੁਸ਼ਕਲ ਹੈ ਬਾਬੇ ਨਾਨਕ ਵਾਂਗੂ ਕਬੀਰ ਸਾਹਿਬ ਕਹਿੰਦੇ ਸਾਚਾ ਨਾਮ ਵੀ ਤੂੰ ਕਰ ਲਿਆ ਅਤੇ ਗੁਰੂ ਦੀ ਸੇਵਾ ਇਹ ਦੋ ਚੀਜ਼ਾਂ ਬੜੀਆਂ ਹਿੰਦੂਇਜ਼ਮ ਚੜੀਆਂ ਆ ਰਹੀਆਂ ਸਾਡੇ ਸਾਰੇ ਰਿਸ਼ੀ ਮੁਨੀਆਂ ਤੋਂ ਕਿ ਨਾ ਕੇ ਸੁੱਚੇ ਹੋਣਾ ਸਾਚਾ ਨਹਾਵਣ ਅਤੇ ਗੁਰੂ ਦੀ ਆਪਣੀ ਦੀ ਸੇਵਾ ਕਰਨੀ ਕਹਿੰਦੇ ਦੋਨੋਂ ਜੇ ਕੰਮ ਕਰਨੇ ਹੈ ਤਾਂ ਕੀ ਕਰ ਸਾਚਾ ਨਾਵਣ ਇਹਦੇ ਅਰਥ ਕੱਢਦੇ ਸਾਰੇ ਟੀਕੇ ਜੀ ਸੱਚਾ ਨਾਵਣ ਕੀ ਆਪਣੇ ਗੁਰੂ ਦੀ ਸੇਵਾ ਕਰੋ ਸੱਚਾ ਨਾ ਲਿਆ ਤੂੰ ਉਹ ਨਹੀਂ ਦੋਨੋਂ ਇਹਦੇ ਵਿੱਚ ਐਂਡ ਲਾਉਣਾ ਪੈਣਾ ਸਾਚਾ ਨਾ ਐਂਡ ਗੁਰ ਕੀ ਸੇਵਾ ਸਾਚਾ ਨਾਵਣ ਐਂਡ ਗੁਰ ਕੀ ਸੇਵਾ ਇੱਕੋ ਚੀਜ਼ ਬੜੀ ਹੈ ਪੂਜੋਰਾ ਜਲ ਕੈ ਮਜਨੇ ਜੇ ਗੱਤੇ ਹੋਵੇ ਜਲ ਕੈ ਮਜਨੇ ਜੇ ਗੱਤੇ ਹੋਵੇ ਇਹ ਨਿਤ ਨਿਤ ਮੈਂਡਕ ਨਾਵੇ ਇਹ ਨਿਤ ਨਿਤ ਮੈਂਡਕ ਅਗਲੀ ਤੋਂ ਬੜੀ ਖਤਰਨਾਕ ਹੈ ਵੀ ਤੂੰ ਨਹਾਉਣਾ ਅੰਮ੍ਰਿਤਸਰ ਦੇ ਪਾਪ ਲਾਉਣ ਡੇ ਉਹ ਕਹਿੰਦੇ ਤੂੰ ਡੱਡੂ ਦੀ ਜੂਨਾਂ 'ਚ ਜਾਏਗਾ ਤੂੰ ਹੋਰ ਫਾਇਦਾ ਸੋਚਦਾ ਤੂੰ ਦੇਖ ਕੇ ਕੰਮ ਕਰ ਰਿਹਾ ਤੂੰ ਕੀ ਕਰ ਆਹ ਸਾਡੀ ਪੂਜਾ ਕੀ ਹੈ ਪੂਜਾ ਹੈ ਨਾਮ ਹਮਾਰੇ ਗੁਰ ਕੀ ਨਾਮ ਹਮਾਰੇ ਪੂਜਾ ਦੇ ਨਾਮ ਹਮਾਰੇ ਗੁਰ ਕੀ ਨਾਮ ਹਮਾਰੇ ਪੂਜਾ ਦੇ ਬਾਬਾ ਨਾਨਕ ਕਹਿੰਦਾ ਮੈਂ ਤੇ ਦਿਨ ਰਾਤ ਲੱਗਾ ਹੀ ਰਹਿੰਦਾ ਇਹਨੂੰ ਇੱਕ ਆਖ ਆਖ ਹੈ ਸਭ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਵਾਹਿਗੁਰੂ ਜੀ ਕਾ ਖਾਲਸਾ